सुन सकते हैं हमारी वेबसाइट www.eawaz.com आईफोन और एंड्रॉइड पे हमारी ऐप ई आवाज ट्यून इन रेडियो साजो आवाज टेलीफोन पे भी सुन सकते हैं मॉन्ट्रियल 4386209000 अमेरिका 6415525037
24 घंटे
लाइन ऑफ क्रेडिट भी ले देंगे 11 साल के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca ओ छाए पहने कैनी तालिवाल
जद होर वधेरे स्थानक भाईचारक कारोबार अते सेवावां खुल रहे हन अते सामूहिक 71वां नूं वधा के 10 लोकां तक कर दित्ता गया है तां साडे वास्ते इक दूजे दी रखिया करन लई अपणियां कोशिशां नूं जारी रखना लाजमी है शरीरक दूरी बनाई रखन दी पालना करो 2 मीटर दी विथ ते रहो जद शरीरक दूरी बनाई रखना इक चुनौती होवे तां मास्क पहनो अते अपने हत्थां नूं बार बार धोना जारी रखो जे तुहानूं चिंता हो रही है कि तुहानूं कोविड-19 दी बीमारी हो सकदी है या तुहाडा वायरस नाल संपर्क होया हो सकता है ता टेस्ट कराओ अंदर जा बाहर सुरक्षित रहो जिंदगियां बचाओ वधेरे जानकारी ले ontario.ca/coronavirus देखो ओंटेरियो सरकार द्वारा भुगतान शुदा
हाँ जी एक पैराडिकल कंपनी ट्रैफिक टिकट मिल गई है ओंटेरियो जा यूएसए दे विच अपना ड्राइविंग अब्स्ट्रैक्ट जा CVOR साफ सुथरा रखन लई जा स्मॉल क्लेम्स कोर्ट मैटर है तुसी किसे दे दावा करना है जा तुहाडे ते किसे ने दावा कर देता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नू कढ़ना है जा सिटी बाय लॉ दी कोई उल्लंघना हो गई है ता अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 9054519777 9451-9777 चार मैली ड्राइव यूनिट 23 ब्रैम्पटन दे विच इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन
वाह बराड साहब मकान ते तुहाडा बहुत सोहणा है मुबारकां तुहानू
ओ जी असली मुबारकबाद दे हकदार तां हरमेल सिद्धू जी ने
होमलाइन सिल्वर सिटी वाले हरमेल सिद्धू
जी बिल्कुल ठीक फरमाया तुसी ओना दी बदौलत ही सानू इन्नी वधिया डील च इन्ना सोना घर मिलिया जी हाँ जेकर तुसी भी घर खरीदना या बेचना होवे या कोई बिजनेस इन्ना तो ज्यादा ईमानदार ते नेक सलाह वाला तुहानू होर कोई नहीं मिल सकदा हुणे कॉल करो हरमेल सिद्धू नू 647-401-6565
की गल अज बड़ा तैयार होया फिरदा बड़िया लपटा छड़िया किधर दी तैयारियां
अज तेरे वीर नू अपना
ਪੁਰਾਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨੈਂਸ, ਰੀਫਾਈਨੈਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ, ਅਤੇ ਸਾਰੇ ਸੱਜਣ ਮਿੱਤਰ ਆਪਣੇ ਕੰਮਾਂ ਕਾਰਾਂ 'ਤੇ ਡਟੇ ਹੋਏ ਹੋਵੋਗੇ। ਸਾਡਾ ਪ੍ਰੋਗਰਾਮ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਐਡਵਾਂਸ ਦੇ ਵਿੱਚ ਹੀ ਕਰ ਦਿੰਦੇ ਹਾਂ ਦੋਸਤੋ, 2 ਤੋਂ ਲੈ ਕੇ 3 ਵਜੇ ਤੱਕ ਤੁਸੀਂ ਸੁਣਦੇ ਹੋ ਇਹ ਰੇਡੀਓ ਪ੍ਰੋਗਰਾਮ ਨਗਾਰਾ ਸਾਡਾ। ਕਿਤੇ ਕਿਤੇ ਮੈਂ ਚਰਨਜੀਤ ਬਰਾੜ ਇਹਨੂੰ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਇਸ ਨੂੰ ਹੋਸਟ ਕਰਦੇ ਨੇ। ਪ੍ਰੋਗਰਾਮ ਦੇ ਦੌਰਾਨ ਜੇਕਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਸਟੂਡੀਓ ਦਾ ਨੰਬਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੈਸੇ ਉਹੀ ਹੁੰਦਾ, 416-620-1778। ਤੁਸੀਂ ਕਿਸੇ ਵੀ ਹੋਸਟ, ਕਿਸੇ ਵੀ ਪ੍ਰੋਗਰਾਮ 770 'ਤੇ ਗੱਲਬਾਤ ਕਰਨੀ ਹੈ ਤੇ ਇੱਕੋ ਹੀ ਨੰਬਰ ਹੈ 416-620-1778, ਨੋਟ ਕਰਕੇ ਰੱਖ ਲਓ। ਕਈ ਵਾਰੀ ਕੋਈ ਐਮਰਜੈਂਸੀ ਮੈਸੇਜ ਦੇਣਾ ਹੁੰਦਾ, ਕੋਈ ਪਬਲਿਕ ਅਨਾਊਂਸਮੈਂਟ ਕਰਨੀ ਹੈ ਤੇ ਤੁਸੀਂ ਇਸ ਫੋਨ ਤੇ, ਜਾਂ ਤੁਸੀਂ ਪ੍ਰੋਗਰਾਮ ਸੰਬੰਧੀ ਫੀਡਬੈਕ ਦੇਣੀ ਆ, ਔਨ ਦਾ ਏਅਰ ਆਉਣਾ ਚਾਹੁੰਦੇ ਹੋ, ਕਿਸੇ ਇੰਪੋਰਟੈਂਟ ਇਸ਼ੂ ਤੇ ਆਪਣਾ ਰਾਏ ਮਸ਼ਵਰਾ ਦੇਣਾ ਚਾਹੁੰਦੇ ਹੋ, ਤੇ ਇਹ ਨੰਬਰ ਆ ਜਿਹੜਾ ਤੁਸੀਂ ਡਾਇਲ ਕਰਕੇ ਔਨ ਦਾ ਏਅਰ ਆ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਤੋਂ ਪਹਿਲਾਂ ਕੋਈ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ ਹੁੰਦਾ ਜੀ 647-300-8436। ਰਾਣਾ ਜੀ ਦਾ ਨੰਬਰ 905-915-8484 ਹੈ। ਅਸੀਂ ਬੜਾ ਓਨੈਸਟਲੀ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੀ ਐਡਵਰਟਾਈਜ਼ਮੈਂਟ ਕਰਦੇ ਹਾਂ, ਉਹਨਾਂ ਨੂੰ ਪ੍ਰਮੋਟ ਕਰਦੇ ਹਾਂ। ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਫਿਰ ਵੀ ਸਾਡੇ ਨਾਲ ਤੁਸੀਂ ਮੇਰੇ ਜਾਂ ਰਾਣਾ ਰਣਧੀਰ ਸਿੰਘ ਨੰਬਰ, ਰਾਣਾ ਰਣਧੀਰ ਸਿੰਘ ਦੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਇਹ ਤਾਂ ਸਾਡਾ ਰੇਡੀਓ ਪ੍ਰੋਗਰਾਮ ਆ, ਸਾਡੇ ਜਿਹੜੇ ਬਾਕੀ ਟੀ ਵੀ ਪ੍ਰੋਗਰਾਮ ਜਿਹਨੇ ਸਾਨੂੰ ਬੇਨਤੀ ਕਰਦੇ ਹੁੰਦੇ ਉਹ ਵੀ ਜ਼ਰੂਰ ਸੁਣਿਆ ਕਰੋ। ਵਿਜ਼ਨ ਟੀ ਵੀ 'ਤੇ ਸਰਦਾਰੀ ਪ੍ਰੋਗਰਾਮ ਹੁੰਦਾ ਰਾਣਾ ਜੀ ਦਾ 8:30 ਸ਼ਨੀਚਰਵਾਰ ਨੂੰ, 24 ਘੰਟੇ ਚੱਲਣ ਵਾਲਾ ਸਰਦਾਰੀ ਟੀ ਵੀ ਆ ਜਿਹੜਾ, ਉਹਦੇ 'ਤੇ ਵੀ ਕਾਫੀ ਸਾਰੇ ਸੋਹਣੇ ਪ੍ਰੋਗਰਾਮ ਹੁੰਦੇ ਨੇ। ਪੰਜਾਬ ਟੀ ਵੀ 'ਤੇ ਮੈਂ ਸ਼ਨੀਚਰਵਾਰ ਨੂੰ ਕਾਫੀ ਦੇਰ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਸਿਹਤ ਸੰਭਾਲ ਡਾਕਟਰ ਹਰੀਦਮਨ ਸਿੰਘ ਦੇ ਨਾਲ। ਦੋਸਤੋ, ਉਹ ਪ੍ਰੋਗਰਾਮ ਤੁਹਾਡੇ ਵੇਖਣ ਵਾਲਾ ਹੁੰਦਾ। ਜੇ ਤੁਸੀਂ 12 ਤੋਂ 1 ਸ਼ਨੀਚਰਵਾਰ ਤੱਕ ਟਾਈਮ ਕੱਢ ਸਕਦੇ ਹੋ ਪੰਜਾਬ ਟੀ ਵੀ 'ਤੇ ਦੇਖ ਸਕਦੇ ਹੋ, ਫਿਰ ਤਾਂ ਠੀਕ ਹੈ। ਨਹੀਂ ਵੀ ਟਾਈਮ ਕੱਢ ਸਕਦੇ ਕੋਈ ਗੱਲ ਨਹੀਂ, ਪੰਜਾਬ ਟੀ ਵੀ ਦੀ ਫੇਸਬੁੱਕ ਦੇ ਉੱਤੇ ਜਾਂ ਯੂਟਿਊਬ ਦੇ ਉੱਤੇ ਜਾਂ ਮੇਰੇ ਫੇਸਬੁੱਕ ਪੇਜ ਦੇ ਉੱਤੇ ਬਾਅਦ ਵਿੱਚ ਜਾ ਕੇ ਵੀ ਤੁਸੀਂ ਇਹ ਪ੍ਰੋਗਰਾਮ ਆ ਜਿਹੜਾ ਵੇਖ ਸਕਦੇ ਹੋ। ਇਹਦੇ 'ਚ ਡਾਕਟਰ ਸਾਹਿਬ ਦੱਸਦੇ ਨੇ ਲੈਟ ਫੂਡ ਬੀ ਯੂਅਰ ਮੈਡੀਸਨ, ਵੀ ਆਪਣੀ ਜਿਹੜੀ ਖੁਰਾਕ ਆ, ਜੇ ਅਸੀਂ ਉਸੇ ਨੂੰ ਹੀ ਦਵਾਈ ਦੀ ਤਰ੍ਹਾਂ ਵਰਤੀਏ, ਪਹਿਲੀ ਗੱਲ ਤਾਂ ਸਾਨੂੰ ਕੋਈ ਬਿਮਾਰੀ ਲੱਗਦੀ ਨਹੀਂ, ਜੇ ਲੱਗ ਵੀ ਜਾਵੇ ਤਾਂ ਛੇਤੀ ਠੀਕ ਹੋ ਜਾਂਦੀ ਹੈ। ਅਤੇ ਬਿਮਾਰੀਆਂ ਅੱਜ ਕੱਲ੍ਹ ਤੁਹਾਨੂੰ ਪਤਾ ਬੜੀਆਂ ਨੇ ਜੀ, ਬਹੁਤ ਸਾਰੀਆਂ ਬਿਮਾਰੀਆਂ ਅਸੀਂ ਲਾਈਫ ਸਟਾਈਲ ਕਰਕੇ ਆਪਾਂ ਆਪ ਸਹੇੜੀਆਂ ਹੋਈਆਂ, ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਅਤੇ ਮੋਟਾਪਾ ਕਹਿੰਦੇ ਹਜ਼ਾਰਾਂ ਬਿਮਾਰੀਆਂ ਦੀ ਜੜ੍ਹ ਆ। ਅੱਗੇ ਸਾਡਾ ਖਾਣ ਪੀਣ, ਅੱਗੇ ਦੀ ਅੱਗੇ ਇਹਨਾਂ ਤੋਂ ਫਿਰ ਸਾਡੇ ਖਾਣ ਪੀਣ ਕਰਕੇ ਹੀ ਜੋੜਾਂ ਦੇ ਦਰਦ, ਹੋਰ ਵੀ ਤਰ੍ਹਾਂ ਦੀਆਂ ਪ੍ਰੋਬਲਮ ਸਾਨੂੰ ਲੱਗ ਜਾਂਦੀਆਂ। ਬਾਕੀ ਇਹ ਹੈ ਜੀ, ਫਿਜ਼ੀਕਲ ਵਰਕ ਉਵੇਂ ਰਹੇ ਨਹੀਂ ਜਿਵੇਂ ਪਹਿਲਾਂ ਹੁੰਦੇ ਸੀ, ਇਸ ਕਰਕੇ ਮਤਲਬ ਸਰੀਰ ਆ ਸਾਡੇ ਜਿਹੜੇ ਉਸ ਕਿਸਮ ਦੇ ਨਹੀਂ ਰਹੇ। ਬਾਕੀ ਇਹ ਵੀ ਗੱਲ, ਅਸੀਂ ਪ੍ਰੋਸੈਸਡ ਫੂਡ ਖਾਂਦੇ ਹਾਂ, ਖਾਣੇ ਦੀ ਕੁਆਲਿਟੀ ਅਤੇ ਸਾਨੂੰ ਅਸੀਂ ਪੇਸ਼ੈਂਟ ਚੂਜ਼ ਵੀ ਕਰ ਲੈਂਦੇ ਹਾਂ ਕਈ ਵਾਰੀ, ਸਾਨੂੰ ਅਸੀਂ ਕਹਿੰਦੇ ਜੀ ਅਸੀਂ ਫਰੂਟ ਖਾਂਦੇ ਹਾਂ, ਅਸੀਂ ਆਂਡਾ ਮੱਛੀ ਵੀ ਖਾਂਦੇ ਹਾਂ, ਆਹ ਵੀ ਕਰਦੇ ਹਾਂ, ਆਹ ਵੀ ਕਰਦੇ ਹਾਂ, ਪਰ ਉਹਦੇ ਵਿੱਚ ਅੱਗੇ ਕੀ ਕੁਝ ਹੁੰਦਾ ਉਹ ਸਾਨੂੰ ਪਤਾ ਨਹੀਂ। ਅਸੀਂ ਪਤਾ ਲਾ ਵੀ ਨਹੀਂ ਸਕਦੇ, ਪਤਾ ਲਾ ਵੀ ਲਈ ਅਸੀਂ ਕੁਛ ਕਰ ਵੀ ਨਹੀਂ ਸਕਦੇ, ਕਿਉਂਕਿ ਫੂਡ ਇੰਡਸਟਰੀ ਹੈ ਜਿਹੜੀ, ਇਹ ਵੀ ਇੱਕ ਇੰਡਸਟਰੀ ਬਣ ਗਈ, ਬਹੁਤ ਵੱਡੀ ਪ੍ਰੋਫਿਟ ਓਰੀਐਂਟਡ ਇੰਡਸਟਰੀ। ਇਹਦੇ ਵਿੱਚ ਵੀ ਇੰਨਾ ਮੁਨਾਫ਼ਾ ਕਮਾਇਆ ਜਾਂਦਾ, ਸਾਰਾ ਮਾਡਲ ਹੀ ਜਿਹੜਾ ਹੈਗਾ ਇਹ ਫੂਡ ਇੰਡਸਟਰੀ ਹੈ ਜਿਹੜੀ, ਬੰਦੇ ਨੂੰ ਖਵਾਉਣ ਦਾ ਅਤੇ ਖਵਾ ਕੇ ਬਿਮਾਰ ਕਰਨ ਦਾ ਅਤੇ ਬਿਮਾਰ ਤੋਂ ਫਿਰ ਠੀਕ ਕਰਨ ਦਾ। ਇਹ ਇੰਨਾ ਮਹਿੰਗਾ ਪ੍ਰੋਸੈਸ ਹੋ ਗਿਆ, ਕੰਪਨੀਆਂ ਨੇ ਇਹਦੇ 'ਚ ਪੋਟੈਂਸ਼ੀਅਲ ਦੇਖਿਆ ਅਤੇ ਉਹਨਾਂ ਨੇ ਇਹਨੂੰ ਪ੍ਰੋਫਿਟ ਓਰੀਐਂਟਡ ਬਣਾ ਕੇ, ਅਤੇ ਮਤਲਬ ਉਹ ਸਾਨੂੰ ਬਿਮਾਰ ਕਰੀ ਜਾਂਦੇ ਆ, ਦੂਜੇ ਪਾਸੇ ਸਾਨੂੰ ਠੀਕ ਕਰਨ ਦੇ ਦਾਅਵੇ ਕਰਦੇ ਆ, ਦਵਾਈਆਂ ਵਿਕੀ ਜਾਂਦੀਆਂ, ਮਤਲਬ ਇੰਨਾ ਕੰਪਲੀਕੇਟਡ ਸਿਸਟਮ ਆ। ਜੇ ਗੱਲ ਸ਼ੁਰੂ ਕਰ ਲਈਏ ਤਾਂ ਕਈ ਵਾਰੀ ਬੰਦਾ ਉਹ ਗੱਲ ਬਾਰ ਬਾਰ ਕਰਦਾ ਬੋਰ ਹੋ ਜਾਂਦਾ, ਅਤੇ ਸਰੋਤੇ ਵੀ ਸੁਣਦੇ ਸੁਣਦੇ ਬੋਰ ਹੋ ਜਾਂਦੇ ਆ, ਪਰ ਕਿਤੇ ਨਾ ਕਿਤੇ ਇਹਨਾਂ ਗੱਲਾਂ 'ਤੇ ਜ਼ਰੂਰ ਗੱਲ ਕਰਨੀ ਚਾਹੀਦੀ, ਵੀ ਅਸੀਂ ਜੋ ਕੁਝ ਖਾ ਰਹੇ ਹਾਂ ਉਹ ਸਾਨੂੰ ਕਿਵੇਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ। ਦੂਜੇ ਪਾਸੇ ਇਹ ਹੈ, ਤੁਸੀਂ ਹੈਰਾਨ ਹੋਵੋਗੇ ਵੀ ਜਿਹੜਾ ਕੁਝ ਅਸੀਂ ਖਾ ਪੀ ਰਹੇ ਹਾਂ ਉਹਦੇ ਨਾਲ ਸਾਡੀ ਬੋਡੀ ਦੇ ਵਿੱਚ ਜਿਹੜੇ ਅਸੈਂਸ਼ੀਅਲ ਮਿਨਰਲ, ਅਸੈਂਸ਼ੀਅਲ ਵਿਟਾਮਿਨਸ ਜਿਹੜੇ ਹੁੰਦੇ ਨੇ, ਅਸੈਂਸ਼ੀਅਲ ਹੋਰ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਅਸੀਂ ਦਵਾਈਆਂ ਖਾਈ ਜਾਂਦੇ ਹਾਂ, ਡਾਕਟਰ ਕਹਿ ਜਾਂਦੇ ਵੀ ਆਹ ਵੀ ਖਾਓ, ਕੈਲਸ਼ੀਅਮ ਵੀ ਖਾਓ, ਵਿਟਾਮਿਨ ਡੀ ਵੀ ਖਾਓ, ਵਿਟਾਮਿਨ ਸੀ ਵੀ ਖਾਓ, ਵਿਟਾਮਿਨ ਏ ਵੀ ਖਾਓ, ਅਤੇ ਉਹ ਖਾਈ ਵੀ ਜਾਂਦੇ, ਬਾਡੀ 'ਚ ਫਿਰ ਅਬਜ਼ੋਰਬ ਨਹੀਂ ਹੁੰਦੇ। ਆਮ ਕਰਕੇ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਸਾਨੂੰ ਕਿਹਾ ਜਾਂਦਾ ਵੀ 50 ਸਾਲ ਤੋਂ ਉੱਤੇ ਕੈਲਸ਼ੀਅਮ ਖਾਓ, ਵਿਟਾਮਿਨ ਡੀ ਖਾਓ, ਨਹੀਂ ਤਾਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਕਹਿੰਦੇ ਜੀ ਸੂਰਜ ਬਹੁਤ ਘੱਟ ਦੇਰ ਦਿਸਦਾ ਸਾਨੂੰ, ਅਤੇ ਵਿਟਾਮਿਨ ਡੀ ਆ ਜਿਹੜਾ ਉਹ ਧੁੱਪ ਦੇ ਵਿੱਚੋਂ ਮਿਲਦਾ, ਅਤੇ ਧੁੱਪ ਘੱਟ ਹੁੰਦੀ ਹੈ ਇੱਥੇ, ਇਸ ਕਰਕੇ ਸਰੀਰ ਵਿਟਾਮਿਨ ਡੀ ਤੋਂ ਬਿਨਾਂ ਕੈਲਸ਼ੀਅਮ ਐਬਜ਼ੋਰਬ ਨਹੀਂ ਕਰ ਹੁੰਦਾ ਬਾਡੀ ਦੇ ਵਿੱਚ। ਸਾਨੂੰ ਕਹਿੰਦੇ ਜੀ ਦੁੱਧ ਪੀ ਜਾਓ ਅਤੇ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਖਾਈ ਜਾਓ। ਉਹ ਅਸੀਂ ਖਾਈ ਜਾਂਦੇ ਹਾਂ ਸਾਰੇ ਜਾਣੇ, ਬਹੁਤੇ ਜਿਹੜੇ 50 ਸਾਲ ਤੋਂ ਉੱਤੇ ਆ, ਪਰ ਵਿਟਾਮਿਨ ਡੀ ਦੀ ਫਿਰ ਵੀ ਕਹਿੰਦੇ ਘਾਟ ਰਹਿੰਦੀ, ਕੈਲਸ਼ੀਅਮ ਦੀ ਘਾਟ ਰਹਿੰਦੀ, ਬਾਡੀ 'ਚ ਐਬਜ਼ੋਰਬ ਤਾਂ ਹੁੰਦਾ ਨਹੀਂ। ਜੇ ਐਬਜ਼ੋਰਬ ਨਹੀਂ ਹੁੰਦਾ ਫਿਰ ਸਾਨੂੰ ਖਵਾਈ ਕਿਉਂ ਜਾਂਦੇ ਆ, ਬੜੀ ਹੈਰਾਨੀ ਦੀ ਗੱਲ ਆ। ਅਤੇ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਨੈਚੁਰਲ ਤਰੀਕੇ ਨਾਲ, ਕੈਲਸ਼ੀਅਮ ਅਤੇ ਕੈਲਸ਼ੀਅਮ ਆ ਜਿਹੜਾ ਬਾਡੀ 'ਚ ਮਤਲਬ ਬੜੀਆਂ ਚੀਜ਼ਾਂ ਨੇ, ਤੁਸੀਂ ਤਿਲ ਖਾ ਲਓ 10 ਗੁਣਾ ਜ਼ਿਆਦਾ ਉਹਦੇ 'ਚ ਕਹਿੰਦੇ ਕੈਲਸ਼ੀਅਮ ਹੈਗਾ, ਉਹ ਸਾਨੂੰ ਐਡਵਾਈਜ਼ ਨਹੀਂ ਕੀਤਾ ਜਾਂਦਾ। ਉਹ ਮੈਂ ਜਿਹੜੀ ਡਾਕਟਰ ਸਾਹਿਬ ਦੀ ਗੱਲ ਕੀਤੀ ਸੀ ਨਾ, ਉਹ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੱਸਦੇ ਨੇ ਵੀ ਜੇ ਤੁਹਾਡੀ ਬਾਡੀ 'ਚ ਕੋਈ ਡੈਫੀਸ਼ੈਂਸੀ ਆ, ਜੇ ਪ੍ਰੋਬਲਮ ਆ ਗਈ ਆ, ਤਾਂ ਤੁਸੀਂ ਖੁਰਾਕ ਨਾਲ ਉਹਨੂੰ ਕਿਵੇਂ ਠੀਕ ਕਰ ਸਕਦੇ ਹੋ। ਅਤੇ ਮੇਰਾ ਗੱਲ ਕਰਨ ਦਾ ਮਕਸਦ ਇਹ ਸੀ ਵੀ ਜੇ ਤੁਸੀਂ ਆਪਣੇ ਆਪ ਨੂੰ ਠੀਕ ਰੱਖਣਾ ਚਾਹੁੰਦੇ ਹੋ, ਗਿਆਨ 'ਚ ਵਾਧਾ ਚੰਗਾ ਹੁੰਦਾ, ਅਤੇ ਮਾਹਰ ਬੰਦਾ ਜਿਹੜਾ ਜਦੋਂ ਕੋਈ ਰਾਏ ਦਿੰਦਾ ਸਾਨੂੰ, ਉਹਦੀ ਰਾਏ ਆ ਜਿਹੜੀ ਅਥੈਂਟੀਕੇਟਡ ਹੁੰਦੀ ਆ, ਉਹ ਪੜ੍ਹ ਲਿਖ ਕੇ ਵਿਚਾਰ ਕੇ ਪ੍ਰੈਕਟੀਕਲੀ ਲਾਗੂ ਕਰਕੇ ਸਾਨੂੰ ਜਿਹੜੀ ਰਾਏ ਦਿੰਦਾ। ਇਸ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜਾ ਪ੍ਰੋਗਰਾਮ ਆ ਨਾ ਸਾਡਾ, ਲੈਟ ਫੂਡ ਬੀ ਯੂਅਰ ਮੈਡੀਸਨ, ਜਿਹਦੇ ਵਿੱਚ ਡਾਕਟਰ ਹਰਿਦਮਨ ਸਿੰਘ ਕਹਿੰਦੇ ਨੇ, ਆਯੁਰਵੇਦ ਦੇ ਡਾਕਟਰ ਨੇ, ਬੜੀਆਂ ਕਮਾਲ ਦੀਆਂ ਗੱਲਾਂ ਕਰਦੇ ਨੇ ਜੀ। ਉਹ ਸੁਣਿਆ ਜ਼ਰੂਰ ਕਿਤੇ 12 ਤੋਂ 1 ਵਜੇ ਤਾਈਂ ਵਕਤ ਲੱਗੇ। ਦੋਸਤੋ ਅੱਜ ਸਾਡੇ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਹੈ, ਉਹ ਵਿਸ਼ਾ ਤਾਂ ਨਹੀਂ ਕਹਿ ਸਕਦੇ, ਉਹ ਬਹੁਤ ਵੱਡੀ ਪ੍ਰੋਬਲਮ ਆ। ਕੱਲ੍ਹ ਰਾਣਾ ਜੀ ਵੀ ਇਸ਼ਾਰਾ ਕਰਕੇ ਗਏ ਸੀ, ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਿਆ, ਮੈਂ ਵੀ ਸੁਣਦਾ ਸੀ, ਬੜੇ ਸੋਹਣੇ ਤਰੀਕੇ ਨਾਲ ਰਾਣਾ ਜੀ ਨੇ ਪ੍ਰੋਗਰਾਮ ਕੀਤਾ। ਉਹਦੇ 'ਚ ਜਿਹੜੀ ਇੱਥੇ ਮਾਲਟਨ ਦੇ ਵਿੱਚ 2 ਪ੍ਰੋਟੈਸਟ ਹੋਏ ਨੇ, ਕਹਿੰਦੇ ਵੀ ਜਿਹੜਾ ਮਿਸਟਰ ਚੌਧਰੀ ਕੋਈ ਬਜ਼ੁਰਗ ਸੀ ਜਿਹੜਾ, ਜਿਹਦੀ ਮਾਨਸਿਕ ਸਿਹਤ ਕੁਝ ਖਰਾਬ ਸੀ ਅਤੇ ਜਿਹਨੂੰ ਇੰਗਲਿਸ਼ ਵੀ ਨਹੀਂ ਸੀ ਆਉਂਦੀ, ਘਰਦਿਆਂ ਨੇ ਕਿਹਾ ਸੀਗਾ, ਐਮਰਜੈਂਸੀ ਕਾਲ ਕੀਤੀ ਸੀ ਇਸ ਕਰਕੇ ਵੀ ਉਹ ਇਕੱਲਾ ਹੈਗਾ ਅਤੇ ਉਹ ਮਤਲਬ ਆਪਣਾ ਨੁਕਸਾਨ ਕਰ ਸਕਦਾ, ਕੋਈ ਚਾਕੂ ਚੁੱਕੂ ਆਪਣੇ ਮਾਰ ਸਕਦਾ, ਅਤੇ ਉਲਟਾ ਮਤਲਬ ਪੁਲਿਸ ਵਾਲਿਆਂ ਨੇ ਕੀਤਾ ਕਿ ਵੀ ਚਲੇ ਗਏ ਅਤੇ ਚੱਲ ਕੇ ਲੰਬੀ ਚੌੜੀ ਗੱਲ ਆਪਾਂ ਨਾ ਕਰੀ, ਸਿੱਧੇ ਪੁਆਇੰਟ 'ਤੇ ਆਈ ਹੈ ਵੀ ਐਂਡ ਰਿਜ਼ਲਟ ਇਹ ਹੋਇਆ ਜੀ, ਉਹਨੂੰ ਗੋਲੀ ਮਾਰਤੀ ਅਤੇ ਉਹ ਮਰ ਗਿਆ। ਹੁਣ ਇਹਦੇ 'ਤੇ ਮੈਂ ਬਹੁਤ ਸਾਰੀਆਂ ਰਿਪੋਰਟਸ ਪੜ੍ਹੀਆਂ ਪਰਸੋਂ ਚੌਥੇ ਦੀਆਂ, ਹੈਰਾਨੀ ਦੀ ਗੱਲ ਆ। ਚਲੋ ਇਹ ਤਾਂ ਮਿਸਟਰ ਚੌਧਰੀ ਦੀ ਗੱਲ ਆ, ਅਜੇ 2 ਮਹੀਨੇ ਪਹਿਲਾਂ ਹੀ ਇੱਥੇ ਇੱਕ ਯੰਗ ਮੈਨ ਸੀ ਕੋਈ 26-27 ਸਾਲ ਦਾ, ਕਹਿੰਦੇ ਉਹਦੀ ਸਿਸਟਰ ਅਤੇ ਉਹਦੀ ਮਾਂ ਨੇ ਐਮਰਜੈਂਸੀ ਕਾਲ ਕੀਤੀ ਸੀ, ਉਹ ਵੀ ਮਾਨਸਿਕ ਮਨੋਰੋਗ ਤੋਂ ਪੀੜਿਤ ਸੀਗਾ, ਮੈਂਟਲ ਹੈਲਥ ਉਹਦੀ ਠੀਕ ਨਹੀਂ ਸੀ, ਪੇਸ਼ੈਂਟ ਸੀਗਾ, ਨੌਜਵਾਨ ਮੁੰਡਾ, ਅਤੇ ਉਹਨੂੰ ਵੀ ਪੁਲਿਸ ਨੇ ਗੋਲੀ ਮਾਰਤੀ ਸੀ। ਮੈਂ ਹੈਰਾਨ ਹੁੰਦਾ ਵੀ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਪੁਲਿਸ ਆ, ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਢੰਗ ਤਰੀਕੇ ਸਿਖਾਏ ਜਾਂਦੇ ਨੇ, ਉਹਨਾਂ ਦੀ ਟ੍ਰੇਨਿੰਗ ਬੜੀ ਵਧੀਆ ਹੁੰਦੀ ਆ, ਉਹਨਾਂ ਨੂੰ ਬਹੁਤ ਕੁਛ ਸਿਖਾਇਆ ਜਾਂਦਾ, ਪਰ ਫਿਰ ਵੀ ਕੁਛ ਜਿਹੜੇ ਆਫਿਸਰ ਨੇ ਉਹ ਇਸ ਤਰ੍ਹਾਂ ਕਿਉਂ ਕਰਦੇ ਨੇ, ਇੰਨੀ ਕਾਹਲੀ ਕਿਉਂ ਕਰਦੇ ਨੇ, ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ, ਸਿਆਣੇ ਹੁੰਦੇ ਆ, ਬੜੀ ਬੜੀ ਸਖ਼ਤ ਟ੍ਰੇਨਿੰਗ 'ਚੋਂ, ਬੜੀਆਂ ਸਖ਼ਤ ਇੰਟਰਵਿਊ ਦੇ ਵਿੱਚੋਂ ਨਿਕਲ ਕੇ ਜਾਂਦੇ, ਉਹਨਾਂ ਨੂੰ ਪਤਾ ਵੀ ਜਿਹੜਾ ਮਾਨਸਿਕ ਜਿਹਨੂੰ ਕੋਈ ਪਰੇਸ਼ਾਨੀ ਹੈਗੀ ਆ, ਉਹਦਾ ਦਿਮਾਗ ਹੀ ਕੰਮ ਨਹੀਂ ਕਰ ਰਿਹਾ, ਜਾਂ ਉਹ ਗਲਤ ਤਰੀਕੇ ਨਾਲ ਕੰਮ ਕਰ ਰਿਹਾ, ਕੋਈ ਕੈਮੀਕਲ ਇੰਬੈਲੈਂਸ ਹੋਇਆ, ਉਹਦਾ ਸੋਚਣ ਢੰਗ ਗਲਤ ਆ, ਹੋ ਸਕਦਾ ਉਹਨੂੰ ਪਹਿਲਾਂ ਹੀ ਇਹ ਲੱਗਦਾ ਹੋਵੇ ਪੁਲਿਸ ਵਾਲੇ ਮੈਨੂੰ ਮਾਰ ਨੂੰ ਫਿਰਦੇ ਆ, ਉਹ ਲੁਕਦਾ ਹੋਵੇ। ਬਹੁਤ ਜੇ ਮਨੋਰੋਗੀਆਂ ਨਾਲ ਤੁਹਾਡਾ ਵਾਹ ਪਿਆ, ਮਨੋਰੋਗੀਆਂ ਬਾਰੇ ਤੁਸੀਂ ਪੜ੍ਹਦੇ ਹੋ, ਮਨੋਰੋਗੀ ਦੇਖੇ ਨੇ, ਵੈਸੇ ਬੰਦਾ ਤਾਂ ਹੈਰਾਨੀ ਦੀ ਗੱਲ ਆ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਹਰੇਕ ਬੰਦਾ ਹੀ ਥੋੜ੍ਹਾ ਬਹੁਤ ਮਨੋਰੋਗੀ ਤਾਂ ਹੁੰਦਾ ਹੀ ਹੁੰਦਾ, ਮਾਨਸਿਕ ਪਰੇਸ਼ਾਨੀ ਵਿਦ ਇਨ ਦਾ ਲਿਮਿਟਸ ਹੁੰਦੀ ਹੈ, ਕਈ ਵਾਰੀ ਆਊਟ ਆਫ ਦਾ ਲਿਮਿਟ ਵੀ ਚਲੀ ਜਾਂਦੀ ਹੈ, ਪਰ ਇਹ ਹੈਗਾ ਜੀ ਜਦੋਂ ਬੰਦੇ ਦੇ ਅੰਦਰ ਕੈਮੀਕਲਸ ਦੇ ਇੰਨੇ ਵਿਗਾੜ ਆ ਜਾਣ, ਇੰਬੈਲੈਂਸ ਹੋ ਜਾਏ, ਉਹਦੀ ਪਰਸੈਪਸ਼ਨ ਹੀ ਬਦਲ ਜੇ, ਉਹਨੂੰ ਰਿਐਲਿਟੀ ਪਤਾ ਹੀ ਨਾ ਲੱਗੇ, ਉਹਨੂੰ ਜਿਹੜਾ ਕੁਝ ਉਹ ਸੋਚਦਾ ਉਹਨੂੰ ਉਹੀ ਸੱਚਾਈ ਲੱਗੇ, ਅਤੇ ਫਿਰ ਉਹ ਕਈ ਵਾਰੀ ਆਪਣੇ ਤੋਂ ਵੀ ਡਰਨ ਲੱਗ ਜਾਂਦਾ, ਉਹਨੂੰ ਐਂ ਲੱਗਦਾ ਵੀ ਆਪਣੇ ਵੀ ਮੈਨੂੰ ਮਾਰ ਨੂੰ ਫਿਰਦੇ ਨੇ। ਇਹ ਜਿਹੜੀ ਸਿਚੁਏਸ਼ਨ ਆ, ਇਹਦੇ ਵਿੱਚ ਕਿਤੇ ਨਾ ਕਿਤੇ ਉਹ ਆਪਦੇ ਨੇੜ ਦੇ ਜਿਹੜੇ ਪਰਿਵਾਰ ਦੇ ਮੈਂਬਰ ਆ ਉਹਨਾਂ ਦੀ ਗੱਲ ਸੁਣ ਲੈਂਦਾ। ਅਸੀਂ ਜਿਹੜੇ ਕਲਚਰ ਦੇ ਵਿੱਚੋਂ ਆਏ ਹਾਂ, ਜਾਂ ਮੋਸਟਲੀ ਜਿਹੜੇ ਈਸਟਰਨ ਕਲਚਰ ਆ, ਜਾਂ ਈਵਨ ਵੈਸਟਰਨ ਕਲਚਰ ਵੀ, ਉਹਦੇ ਵਿੱਚ ਵੀ ਜਦੋਂ ਕੋਈ ਬੰਦਾ ਬਿਪਤਾ ਦੇ ਵਿੱਚ ਹੁੰਦਾ ਤਾਂ ਉਹਦਾ ਪਿਆਰਾ ਸਤਿਕਾਰਾ ਨੇੜ ਦਾ ਕੋਈ ਬੰਦਾ ਉਹਨੂੰ ਸਮਝਾ ਬੁਝਾ ਸਕਦਾ ਹੁੰਦਾ, ਦੂਰ ਦਾ ਬੰਦਾ ਨਹੀਂ ਸਮਝਾ ਬੁਝਾ ਸਕਦਾ, ਕਿਉਂਕਿ ਉਹ ਦੂਰ ਦੇ ਨੂੰ ਛੱਡੋ ਜੀ, ਗੁਆਂਢੀ ਨੂੰ ਵੀ ਕਈ ਵਾਰੀ ਆਪਣੇ ਭੈਣ ਭਰਾ, ਆਪਣੇ ਜਿਹੜਾ ਵੀ ਬੰਦਾ ਜਾਣਦਾ ਉਹਨੂੰ ਦੁਸ਼ਮਣ ਸਮਝਣ ਲੱਗ ਜਾਂਦਾ। ਅਤੇ ਮੈਂ ਹੈਰਾਨੀ ਦੀ ਗੱਲ ਆ ਵੀ ਇਹ ਐਡੀ ਨਿੱਕੀ ਜਿਹੀ ਗੱਲ ਆ, ਅਤੇ ਪੁਲਿਸ ਵਾਲੇ ਇੰਨੀ ਟ੍ਰੇਨਿੰਗ ਦੇ ਵਿੱਚੋਂ ਲੰਘਦੇ ਆ, ਕਈ ਪੁਲਿਸ ਵਾਲੇ ਬਹੁਤ ਬੇਹੱਦ ਇਮਾਨਦਾਰ ਅਤੇ ਬੇਹੱਦ ਇੰਟੈਲੀਜੈਂਟ ਉਹ ਇੰਨੇ ਵਧੀਆ ਤਰੀਕੇ ਨਾਲ ਟੈਕਲ ਕਰਦੇ ਨੇ ਇਹੋ ਜਿਹੇ ਕੇਸਾਂ ਨੂੰ, ਤੁਸੀਂ ਹੈਰਾਨ ਹੋਵੋਗੇ। ਬੰਦਾ ਕਹਿੰਦਾ ਬਈ ਯਾਰ ਇਹ ਮਤਲਬ ਅਸਲੀ ਇਨਸਾਨ ਆ, ਜਿਹਨੇ ਹੱਥ ਦੇ ਵਿੱਚ ਜਿਹਦੇ ਹਥਿਆਰ ਵੀ ਟੰਗਿਆ ਹੋਇਆ, ਜਿਹਦੇ ਕੋਲ ਸਾਰੇ ਸਾਧਨ ਆ, ਪਰ ਇਹਨੇ ਜਿਹੜਾ ਜਿਹੜਾ ਮਤਲਬ ਆਹ ਬੰਦਾ ਮਾਨਸਿਕ ਰੋਗੀ ਸੀਗਾ, ਜਿਹੜਾ ਕਿਸੇ ਨੂੰ ਜਾਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੇ, ਵੀ ਕਿਸ ਤਰੀਕੇ ਨਾਲ ਕਾਬੂ ਕੀਤਾ। ਮਤਲਬ ਮਨ ਆਸ਼ਾਸ਼ ਕਰ ਉੱਠਦਾ ਹੈ ਜੇ ਜਿਹੜੇ ਪੁਲਿਸ ਅਫਸਰ ਨੇ ਚੰਗੇ, ਜਿਹੜੇ ਸਾਰੀ ਸਥਿਤੀ ਨੂੰ ਸਮਝਦੇ ਨੇ, ਪਰ ਕਈ ਇਹੋ ਜਿਹੇ ਨਿਰਲੈਕ ਤੇ ਨਿਕੰਮੇ ਨੇ ਬਈ ਤੁਸੀਂ ਗਏ ਰਾਖੀ ਕਰਨ ਦੇ ਲਈ ਆ, ਪਰਿਵਾਰ ਨੇ ਤੁਹਾਨੂੰ ਬੁਲਾਇਆ, ਤੁਸੀਂ ਉਹਨੂੰ ਗੋਲੀ ਮਾਰ ਦੇਣੇ ਜਿਹਦਾ ਹੁਣ। ਅੱਛਾ ਦੂਜੀ ਗੱਲ ਆ ਜੀ, ਪੁਲਿਸ ਤੰਤਰ ਸਾਰੇ ਦੇਸ਼ਾਂ ਦਾ ਇਹੋ ਜਿਹਾ ਹੀ ਆ ਬਈ ਇਹਨਾਂ ਨੇ ਪੱਖ ਤਾਂ ਆਪਦੇ ਦਾ ਹੀ ਕਰਨਾ। ਮੈਂ ਆਉਂਦਾ ਯਾਰ ਕਹਿ ਰਿਹਾ, ਮੈਨੂੰ ਕੋਈ ਹਿਚਕਚਾਹਟ ਨਹੀਂ ਇਹ ਕਹਿਣ ਦੇ ਵਿੱਚ, ਜਿਹੜਾ ਸਿਸਟਮ ਬਣਾਇਆ ਜਾਂਦਾ ਉਹਦੇ ਵਿੱਚ ਉਹਨਾਂ ਨੇ ਰੂਲਸ ਹੀ ਇਹੋ ਜਿਹੇ ਬਣਾਏ ਜਾਂਦੇ ਹੁੰਦੇ ਕਿ ਉਹ ਕਹਿੰਦੇ ਜੀ ਹਾਲਾਤ ਬਣ ਗਏ, ਹਾਲਾਤ ਬਣ ਗਏ, ਹਾਲਾਤਾਂ ਦੇ ਮੁਤਾਬਕ ਮਤਲਬ ਉਹ ਜਾਨ ਨੂੰ ਕਿਸੇ ਨੂੰ ਖਤਰਾ ਹੋ ਸਕਦਾ ਸੀ, ਤੇ ਜਿਹੜਾ ਸੋਰਸ ਸੀਗਾ ਉਹ ਇਹ ਸੀ ਵੀ ਇਹਦੇ ਹੱਥ ਦੇ ਵਿੱਚ ਆਕੂ ਸੀ, ਇਸ ਕਰਕੇ ਗੋਲੀ ਮਾਰਨੀ ਪਈ। ਇਸ ਕਰਕੇ ਤਾਂ ਜਿਹੜੀਆਂ ਜੁਡੀਸ਼ੀਅਲ ਇਨਕੁਆਇਰੀਜ਼ ਹੁੰਦੀਆਂ ਜਾਂ ਜਿਹੜੀਆਂ ਪਬਲਿਕ ਇਨਕੁਆਇਰੀਜ਼ ਹੁੰਦੀਆਂ, ਪੁਲਿਸ ਦੇ ਘੇਰੇ ਤੋਂ ਬਾਹਰ ਦੀ ਇਨਕੁਆਇਰੀਜ਼, ਉਹੀ ਸੱਚ ਸਾਹਮਣੇ ਲਿਆ ਸਕਦੀਆਂ ਹੁੰਦੀਆਂ, ਸੱਚ ਤਾਂ ਸਾਹਮਣੇ ਹੀ ਹੈ ਜੀ ਸਾਰਿਆਂ ਦੇ। ਮੈਂ ਕਹਿੰਦਾ ਜੀ ਇਹ ਕਤਲ ਆ, ਕ੍ਰਿਮੀਨਲ ਚਾਰਜਿਸ ਲੱਗਣੇ ਚਾਹੀਦੇ ਆ ਜਿਹੜੇ 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 ਪੁਲਿਸ ਵਾਲੇ ਇਸ ਤਰ੍ਹਾਂ ਕਰਦੇ ਨੇ, ਜਿਹੜੇ ਅਗਲੇ ਦੀ ਸਥਿਤੀ ਨਹੀਂ ਸਮਝਦੇ। ਤੇ ਪਹਿਲੀ ਗੱਲ ਤਾਂ ਇਹ ਆ ਜੀ, ਪੁਲਿਸ ਤੋਂ ਇਹ ਮਹਿਕਮਾ ਹੀ ਖੋਲ ਲੈਣਾ ਚਾਹੀਦਾ ਮਾਨਸਿਕ, ਜਿੱਥੇ ਕੋਈ ਮਾਨਸਿਕ ਪਰੇਸ਼ਾਨੀ ਆ, ਮਾਨਸਿਕ ਹੈਲਥ ਦਾ ਮਸਲਾ, ਉੱਥੇ ਉੱਥੇ ਮਾਨਸਿਕ ਜਿਹੜੇ ਹੈਲਥ ਦੇ ਮਾਹਰ ਨੇ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਟੀਮਾਂ ਬਣਾਉਣੀਆਂ ਚਾਹੀਦੀਆਂ, ਜੋ ਨਾਲ ਹਾਜ਼ਰ ਹੋਣੇ ਚਾਹੀਦੇ ਆ, ਉਹਨਾਂ ਦੀ ਪਹਿਲਕਦਮੀ ਹੋਣੀ ਚਾਹੀਦੀ ਆ, ਉਹਨਾਂ ਦੀ ਡਿਸੀਜਨ ਮੇਕਿੰਗ ਦੇ ਵਿੱਚ ਉਹਨਾਂ ਦੀ ਸੇ ਹੋਣੀ ਚਾਹੀਦੀ ਆ ਪੂਰੀ। ਇਹ ਨੀ ਵੀ ਜਿਹਦੇ ਕੋਲ ਪਿਸਤੌਲ ਟੰਗਿਆ ਹੋਇਆ ਚੁੱਪ ਕਰਕੇ ਚੱਲ, ਅੱਛਾ ਗੋਲੀ ਵੀ ਵਿਚਾਰਦੇ ਮਾਰੀ ਤੁਸੀਂ ਤੇ ਉਹਨੂੰ ਚਲੋ ਲੱਤ ਬਾਂਹ ਦੇ ਵਿੱਚ ਵੱਜਦੀ, ਗੱਲ ਹੋਰ ਸੀ। ਅਜੇ ਮਦਰਜ਼ ਡੇ ਦੀ ਗੱਲ ਆ ਦੋਸਤੋ, ਮਦਰਜ਼ ਡੇ ਤੇ ਵੀ ਇਸ ਤਰ੍ਹਾਂ ਹੋਇਆ, ਇੱਕ ਮਦਰ ਦੇ ਗੋਲੀ ਮਾਰੀ, ਤੁਸੀਂ ਦੇਖੋ ਪੂਰੀ ਸਟੋਰੀ। ਮੈਂ ਹੁਣ ਤੁਹਾਨੂੰ ਪੂਰੀ ਸਟੋਰੀ ਤਾਂ ਨਹੀਂ ਸੁਣਾ ਸਕਦਾ, ਮਦਰਜ਼ ਡੇ ਵਾਲੇ ਦਿਨ, ਇੱਥੇ ਦੀ ਗੱਲ ਨਹੀਂ ਓਨਟੈਰੀਓ ਦੀ, ਬਾਹਰਲੇ ਕਿਸੇ ਪ੍ਰੋਵਿੰਸ ਦੀ ਗੱਲ ਆ ਮੇਰਾ ਖਿਆਲ। ਮਦਰਜ਼ ਡੇ ਵਾਲੇ ਦਿਨ ਫਾਦਰ ਤੇ ਉਹ ਫਾਦਰ ਤੇ ਮਦਰ ਸੀ ਜਿਹੜੇ, ਬੱਚਾ ਸੀ ਕੁਛ ਛੋਟਾ, ਆਪਸ ਵਿੱਚ ਦੀ ਅਣਬਣ ਹੋਈ ਸੀਗੀ, ਤੇ ਉਹ ਦਿਨ ਸੀ ਜਿਹੜਾ ਉਹ ਬੱਚਾ ਸੀ ਜਿਹੜਾ 10 ਸਾਲ ਦਾ, ਉਹਦੀ ਕਸਟਡੀ ਉਸ ਦਿਨ ਪਿਓ ਫਾਦਰ ਕੋਲੇ ਸੀ, ਪਰ ਕਿਉਂਕਿ ਮਦਰਸ ਡੇ ਸੀਗਾ ਇਸ ਕਰਕੇ ਮਦਰ ਵੀ ਚਲੇ ਗਈ, ਉੱਥੇ ਕੋਈ ਉਹਨਾਂ ਦੀ ਜਿੱਜਦਾਈ ਹੋਈ ਮਾੜੀ ਮੋਟੀ, ਤੇ ਪੁਲਿਸ ਕਾਲ ਕਰ ਲਈ। ਹਾਲਾਂਕਿ ਕੋਈ ਉਹ ਇੰਨੀ ਕੋਈ ਇੰਨਾ ਮਤਲਬ ਅਗਰੈਸਿਵ ਨਹੀਂ ਸੀ, ਵੈਸੇ ਨੋਰਮਲ ਕਾਲ, ਸਾਰਾ ਕੁਛ ਠੀਕ ਠਾਕ ਸੀ। ਪਹਿਲਾਂ ਤਾਂ ਉਹਦੇ ਤੇ ਲੇਡੀ ਦੇ ਵਿਚਾਰੀ ਦੇ 2 ਵਾਰੀ ਟੇਜ਼ਰ ਗਨ ਆ ਜਿਹੜੀ, ਉਹਦੇ ਨਾਲ ਉਹ ਡਿੱਗ ਪਈ ਥੱਲੇ, ਤੇ ਫਿਰ ਥੱਲੇ ਪਈ ਦੇ ਕੋਈ ਉਹ ਹਾਰਮ ਨਹੀਂ ਸੀ ਕਰ ਰਹੀ ਲੇਡੀ, ਥੱਲੇ ਪਈ ਦੇ ਉਹਦੇ ਡਿੱਗੀ ਹੋਈ ਦੇ ਉਹਦੇ ਗੋਲੀ ਮਾਰੀ, ਤੇ ਉਹਦਾ ਉਹਦੀ ਹਿੱਪ ਦੇ ਵਿੱਚ ਗੋਲੀ ਵੱਜੀ, ਤੇ ਬਹੁਤ ਬੁਰਾ ਹਾਲ ਆ ਉਹਦਾ, ਤੁਸੀਂ ਫੋਟੋਆਂ ਦੇਖ ਸਕਦੇ ਹੋ ਜੀ ਉਹਦੀਆਂ। ਮਤਲਬ ਮੈਂ ਹੈਰਾਨ ਹੁੰਦਾ ਵੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਜੇ ਜਿਹੜੇ ਮਨੋਰੋਗੀ ਨੇ, ਜਿਹੜੇ ਮੈਂਟਲ ਹੈਲਥ ਦੇ ਪੇਸ਼ੈਂਟ ਨੇ, ਜੇ ਉਹਨਾਂ ਨਾਲ ਇਹੋ ਜਿਹਾ ਹਾਲ ਹੋਣ ਲੱਗ ਗਿਆ, ਤੇ ਫਿਰ ਜਿਹੜੇ ਦੇਸ਼ਾਂ 'ਚ ਅਸੀਂ ਆਏ ਹਾਂ ਉੱਥੇ ਤਾਂ ਹਾਲ ਹੀ ਕੀ ਹੋਣਾ। ਜਿਹੜੀ ਮੈਂਟਲ ਹੈਲਥ ਦਾ ਪੇਸ਼ੈਂਟ ਆ ਜਿਹੜਾ, ਜਿੰਨੀ ਦੇਰ ਤਾਈਂ ਅਸੀਂ ਸਮਝਦੇ ਨਹੀਂ ਵੀ ਇਹ ਮਰੀਜ਼ ਆ ਤੇ ਇਹਦਾ ਦਿਮਾਗ ਇਹਦੇ ਵੱਸ ਦੇ ਵਿੱਚ ਨਹੀਂ, ਅਸੀਂ ਉਨੀ ਦੇਰ ਤੱਕ ਅਸਲੀ ਕਾਰਨਾਂ ਨੂੰ ਤੇ ਦੂਜੇ ਹੋਰ ਕਾਰਨਾਂ ਨੂੰ ਸੰਬੋਧਿਤ ਹੀ ਨਹੀਂ ਹੋ ਸਕਦੇ। ਦੂਜੀ ਵੱਡੀ ਗੱਲ ਇਹ ਹੈ ਵੀ ਅਸੀਂ ਤਵੱਕੋ ਕਰਦੇ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਅਲੱਗ ਅਲੱਗ ਭਾਈਚਾਰਿਆਂ ਦੇ ਲੋਕ ਨੇ ਜਿਹੜੇ ਜਿਹੜੇ ਚੰਗੀ ਜਿਹੜੇ ਜਿਨ੍ਹਾਂ ਦੀ ਸੇ ਹੈਗੀ ਆ, ਉਹ ਭਾਵੇਂ MP ਹੋਣ, ਭਾਵੇਂ MPP ਹੋਣ, ਭਾਵੇਂ ਪੁਲਿਸ ਦੇ ਵਿੱਚ ਹੋਣ, ਅਸੀਂ ਤਵੱਕੋ ਇਹ ਕਰਦੇ ਹਾਂ ਕਿ ਉਹ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਧੜੱਲੇ ਦੇ ਨਾਲ ਹਰੇਕ ਫੋਰਮ ਦੇ ਉੱਤੇ ਰੱਖਣ। ਬਈ ਦੁਨੀਆਂ ਦੇ ਵਿੱਚ 21ਵੀਂ ਸਦੀ ਦੇ ਵਿੱਚ ਮਨੋਰੋਗ ਨੇ ਜਿਹੜੇ ਉਹ ਇੰਨੇ ਜ਼ਿਆਦਾ ਵੱਧ ਗਏ ਨੇ, ਕਿਉਂਕਿ ਛੋਟੀਆਂ ਫੈਮਿਲੀਜ਼ ਰਹਿ ਗਈਆਂ, ਬਹੁਤ ਛੋਟੀਆਂ ਫੈਮਿਲੀਜ਼ ਰਹਿ ਗਈਆਂ। ਪਹਿਲਾਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ, ਜੁਆਇੰਟ ਫੈਮਿਲੀ ਦੇ ਵਿੱਚ ਜਿਹੜਾ ਬੰਦੇ ਦਾ ਰਹਿਣ ਸਹਿਣ ਢੰਗ ਤਰੀਕਾ, ਵਿਚਰਨ ਦਾ ਢੰਗ ਤਰੀਕਾ, ਪਰਿਵਾਰਾਂ ਦੇ ਵਿੱਚ ਨੇੜਤਾ ਇੰਨੀ ਸੀ ਵੀ ਉੱਥੇ ਮਨੋਰੋਗਾਂ ਦੀ ਘਾਟ ਹੁੰਦੀ ਸੀ, ਕੋਈ ਨਾ ਕੋਈ ਪਿੰਡ 'ਚ ਇੱਕ ਅੱਧਾ ਮਨੋਰੋਗ ਹੀ ਹੁੰਦਾ ਸੀਗਾ। ਪਰ ਅੱਜ ਕੱਲ੍ਹ ਹਰੇਕ ਘਰੇ ਆ, ਤੇ ਮੈਂ ਇਹ ਗੱਲ ਕਹਿਣ 'ਚ ਮੈਨੂੰ ਕੋਈ ਹਿਚਕਚਾਹਟ ਨਹੀਂ ਕਿ ਜਿਹੜੇ ਪੁਲਿਸ ਵਾਲੇ ਨੇ ਗੋਲੀ ਮਾਰੀ ਆ, ਹੋ ਸਕਦਾ ਉਹਨਾਂ ਦੇ ਘਰੇ ਵੀ ਕੋਈ ਅਗਲੇ ਸਾਲਾਂ ਦੇ ਵਿੱਚ ਮਨੋਰੋਗੀ ਪੈਦਾ ਹੋ ਜਾਵੇ, ਕੋਈ ਮੈਂਟਲ ਹੈਲਥ ਦੀ ਪ੍ਰੋਬਲਮ ਆ ਜਾਵੇ। ਬਹੁਤੇ ਪੁਲਿਸ ਵਾਲਿਆਂ ਨੂੰ ਵੀ ਆ ਜਾਂਦੀ ਆ, ਜਿਹੜੇ ਆਪਣੇ ਹਥਿਆਰਾਂ ਦੇ ਚਾਅ ਦੇ ਵਿੱਚ ਐਵੇਂ ਗੋਲੀਆਂ ਚਲਾਉਂਦੇ ਫਿਰਦੇ ਨੇ, ਇੱਥੇ ਤਾਂ ਪਤਾ ਉਹਨਾਂ ਨੂੰ ਵੀ ਅੱਜ ਨਹੀਂ ਤਾਂ ਕੱਲ੍ਹ ਨੂੰ ਅਸੀਂ ਕਾਨੂੰਨ ਦੇ ਸਕੰਜੇ 'ਚ ਕੱਸੇ ਜਾਣਾ। ਪਰ ਗੱਲ ਆ ਵੀ ਕੀਮਤੀ ਜਾਨਾਂ ਜਾ ਰਹੀਆਂ ਨੇ, ਇਸ ਨੂੰ ਸੀਰੀਅਸਲੀ ਲੈਣਾ ਚਾਹੀਦਾ, ਨਹੀਂ ਤਾਂ ਕੀ ਹੋਊਗਾ। ਨਹੀਂ ਇਹ ਹੋਊਗਾ ਵੀ ਲੋਕ ਅੱਕ ਕੇ ਲੋਕ ਕਹਿਣਗੇ ਵੀ ਯਾਰ 911 ਕਾਲ ਨਾ ਕਰੋ ਤੇ ਆਪਾਂ ਘਰੇ ਹੀ ਸਾਰ ਲਓ, ਉਹਦੇ ਨਾਲ ਹੋਰ ਜਾਨਾਂ ਜਾ ਸਕਦੀਆਂ, ਉਹਦੇ ਨਾਲ ਜਿਹੜੇ ਮੈਂਟਲ ਹੈਲਥ ਦੇ ਜਿਹੜੇ ਪੇਸ਼ੈਂਟ ਨੇ ਉਹ ਜ਼ਿਆਦਾ ਅਗਰੈਸਿਵ ਹੋ ਕੇ ਜ਼ਿਆਦਾ ਨੁਕਸਾਨ ਹੋ ਸਕਦਾ। ਇਹ ਜੀ ਇਹ ਤਾਂ ਜਿਹੜੇ ਮੈਂਟਲ ਹੈਲਥ ਦੇ ਜਿਹੜੇ ਮਾਹਰ ਲੋਕ ਨੇ ਉਹਨਾਂ ਦੀਆਂ ਟੀਮਸ ਹੀ ਬਣਨੀਆਂ ਚਾਹੀਦੀਆਂ ਤੇ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਵੀ 911 ਦਾ ਮਤਲਬ ਲੋਕਾਂ ਦੀ ਪ੍ਰੋਟੈਕਸ਼ਨ ਆ। 911 ਦਾ ਮਤਲਬ ਇਹ ਨਹੀਂ ਹੈ ਵੀ 911 ਕਰਕੇ ਕੋਈ ਬੰਦਾ ਡਰਨ ਲੱਗ ਜਾਵੇ ਵੀ ਮੇਰੇ ਪਰਿਵਾਰ ਨੂੰ ਕੋਈ ਗੋਲੀ ਨਾ ਮਾਰ ਜੇ। ਫਿਰ ਦੂਜੀ ਗੱਲ ਇਹ ਹੈਗੀ ਆ ਵੀ ਠੀਕ ਹੈ ਜੇ ਆਈਸੋਲੇਟਡ ਆਲੇ ਦੁਆਲੇ ਬੰਦਾ ਟੁੱਟਿਆ ਹੋਇਆ ਤੇ ਉਹਦੇ ਪਰਿਵਾਰ ਦਾ ਜਿਹੜਾ ਮੈਂਬਰ ਆ ਕੋਈ ਉਹਦੀ ਮਦਦ ਲੈ ਲੈਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਕਿ ਜਿਹੜਾ ਪੱਕਾ ਹੀ ਰੂਲ ਬਣਾ ਲੈਂਦੇ ਆ ਵੀ ਫੈਮਲੀਆਂ ਨੂੰ ਕਹਿੰਦਾ ਯੂ ਸਟੇ ਆਵੇ ਫਰੋਮ 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 ਹਿਮ ਔਰ ਹਰ, ਜਦੋਂ ਬੰਦਾ ਅਗਰੈਸਿਵ ਹੁੰਦਾ ਪੁਲਿਸ ਵਾਲੇ ਕਹਿੰਦੇ ਅਸੀਂ ਉਹ ਟੈਕਲ। ਪਹਿਲੀ ਗੱਲ ਤਾਂ ਪੁਲਿਸ ਦੇ ਟੈਕਲ ਕਰਨ ਦਾ ਮਸਲਾ ਨਹੀਂ, ਦੂਜੀ ਗੱਲ ਜੇ ਪੁਲਿਸ ਵਾਲੇ ਜਾਂਦੇ ਨੇ ਠੀਕ ਹੈ, ਸੇਫਟੀ ਦਾ ਮਸਲਾ ਹੈਗਾ। ਫਿਰ ਇਹ ਆ ਜਿਹੜੀ ਉਹ ਜਿਹੜੇ ਮੈਂਟਲ ਹੈਲਥ ਪ੍ਰੋਫੈਸ਼ਨਲ ਆ ਉਹਦੀ ਹੋਣੀ ਚਾਹੀਦੀ ਆ। ਤੇ ਉਹਦੇ 'ਚ ਕਈ ਵਾਰੀ ਜਦੋਂ ਪੇਸ਼ੈਂਟ ਅਗਰੈਸਿਵ ਹੋਵੇ, ਪੇਸ਼ੈਂਟ ਦੇ ਹੱਥ 'ਚ ਚਾਕੂ, ਤਾਂ ਦੋਸਤੋ ਸਿੱਧੀ ਜਿਹੀ ਗੱਲ ਆ, ਖਰਾਨੇ ਵਿੱਚ ਦੱਸੋ ਕਿਹਦੇ ਕੋਲ ਚਾਕੂ ਨਹੀਂ, ਘਰ ਦੇ ਵਿੱਚ ਸਬਜ਼ੀ ਕਾਹਦੇ ਨਾਲ ਕੱਟਦੇ ਆ। ਇਹ ਕਹਿ ਦੇਣਾ ਵੀ ਸਿਰਫ ਤੇ ਸਿਰਫ ਨਾਈਫ ਸੀ ਉਹਦੇ ਹੱਥ ਦੇ ਵਿੱਚ, ਜਿੰਨੀ ਦੇਰ ਤੱਕ ਬੰਦਾ ਜਿਹੜਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ, ਉਹ ਤਾਂ ਵਿਚਾਰਾ ਮਿਸਟਰ ਚੌਧਰੀ ਤੇ ਲੋਕਦਾ ਫਿਰਦਾ ਸੀ, ਉਹਨੂੰ ਪਤਾ ਨੀ ਡਰ ਲੱਗਦਾ ਸੀਗਾ, ਪਤਾ ਨੀ ਕੀ ਲੱਗਦਾ ਸੀਗਾ, ਉਹਦੀ ਮਾਨਸਿਕ ਸਥਿਤੀ ਇਹੋ ਜਿਹੀ ਸੀ। ਇਹੋ ਜਿਹੇ ਹਾਲਾਤਾਂ ਦੇ ਵਿੱਚ ਮਨੋਰੋਗੀਆਂ ਦੀ ਹਾਲਤ ਸਮਝਣਾ, ਉਹਨਾਂ ਦੀ ਰਾਖੀ ਕਰਨਾ, ਕਿਉਂਕਿ ਉਹਨਾਂ ਦੇ ਦਿਮਾਗ ਆਪਦੇ ਵੱਸ ਦੇ ਵਿੱਚ ਨਹੀਂ ਹੈ, ਉਹਨਾਂ ਨਾਲ ਪ੍ਰੋਪਰ ਤਰੀਕੇ ਨਾਲ ਟ੍ਰੀਟ ਕਰਨਾ, ਇਹਦੇ ਨਾਲ ਉਹਨਾਂ ਦੀ ਹਾਲਤ ਦੇ ਵਿੱਚ ਵਧੀਆ ਸੁਧਾਰ ਹੋ ਸਕਦਾ, ਉਹ ਨੋਰਮਲ ਲਾਈਫ ਆ ਜਿਹੜੀ ਉਹ ਜਿਉਣ ਲੱਗੇ ਹੁਣ ਵੀ। ਤੇ ਮੈਨੂੰ ਇਹ ਗੱਲ ਕਹਿਣ 'ਚ ਦੁਬਾਰਾ ਵੀ ਕੋਈ ਹਿਚਕਚਾਹਟ ਨਹੀਂ ਕਿ ਹਰੇਕ ਬੰਦਾ ਆਪਣੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਵੱਧ ਜਾਂ ਘੱਟ ਉਹ ਮਨੋਰੋਗੀ ਰਿਹਾ, ਮੈਂਟਲ ਹੈਲਥ ਦਾ ਪੇਸ਼ੈਂਟ ਰਿਹਾ। ਕਈ ਵਾਰੀ ਇਹ ਸਾਹਮਣੇ ਆ ਜਾਂਦੇ ਨੇ ਕਾਰਨ, ਕਈ ਵਾਰੀ ਨਹੀਂ ਆਉਂਦੇ, ਕਈ ਵਾਰੀ ਸਾਹਮਣੇ ਡਾਇਗਨੋਸ ਹੋ ਜਾਂਦੇ, ਕਈ ਵਾਰੀ ਨਹੀਂ, ਕਈ ਵਾਰੀ ਡਿਪਰੈਸ਼ਨ ਦੇ ਰੂਪ 'ਚ ਆ ਜਾਂਦੀ, ਕਈ ਵਾਰੀ ਬਹੁਤ ਜ਼ਿਆਦਾ ਅਗਰੈਸਿਵ ਹੁੰਦਾ ਬੰਦਾ, ਕਈ ਵਾਰੀ ਉਹ ਝੂਰਦਾ ਪੁਰਾਣੇ ਕੀਤੇ ਹੋਏ ਗਲਤ ਕੰਮਾਂ ਨੂੰ, ਕਈ ਵਾਰੀ ਉਹ ਗਿਲਟ ਦੀ ਭਾਵਨਾ ਆ ਜਾਂਦੀ ਹੈ, ਕਈ ਵਾਰੀ ਉਹਦਾ ਸਰੀਰ ਤੇ ਮਾਇੰਡ ਤੇ ਬਾਡੀ ਦੀ ਕੋਆਰਡੀਨੇਸ਼ਨ ਟੁੱਟ ਜਾਂਦੀ ਹੈ। ਮਤਲਬ ਬਹੁਤ ਕੇਸ ਨੇ ਜਿਹਦਾ ਮਾਇੰਡ ਸਟਰੋਂਗ ਆ ਉਹ ਚੱਲ ਲੈਂਦਾ ਸਾਰਾ ਕੁਝ, ਉਹ ਆਪਣੀ ਜਿਹੜੀ ਲਾਈਨ ਆਫ ਐਕਸ਼ਨ ਆ ਉਹ ਤੋਂ ਮਾੜਾ ਮੋਟਾ ਇੱਧਰ ਉੱਧਰ ਖਿੜਕ ਕੇ ਵੀ ਦੁਬਾਰਾ ਉਹ ਮਤਲਬ ਉਹ ਠੀਕ ਰਸਤੇ ਤੇ ਆ ਜਾਂਦਾ। ਪਰ ਹੁਣ ਜਦੋਂ ਬੰਦੇ ਦੀ ਬਾਡੀ ਦੇ ਵਿੱਚ ਇਹੋ ਜਿਹੇ ਕੈਮੀਕਲ ਰਸਾ ਹੋ ਜੇ, ਘੱਟ ਜਾਣ ਵੱਧ ਜਾਣ, ਜਿਹਨੂੰ ਦਵਾਈਆਂ ਦੀ ਜ਼ਰੂਰਤ ਆ, ਉਨੀ ਦੇਰ ਤਾਈਂ ਉਹ ਐਜੀਟੇਟਿਡ ਸਟੇਟ ਦੇ ਵਿੱਚ ਰਹਿੰਦਾ, ਉਦੋਂ ਉਹਦਾ ਇਹੋ ਜਿਹੇ ਹਾਲਾਤ ਦੇ ਵਿੱਚ ਪੁਲਿਸ ਦੇ ਨਾਲ ਟਾਕਰਾ ਹੋ ਜੇ ਜਾਂ ਕਿਸੇ ਹੋਰ ਦੇ ਨਾਲ ਹੋ ਜੇ, ਉਦੋਂ ਤਾਂ ਭਾਈ ਫਿਰ ਮਤਲਬ ਉਹਦਾ ਜਿਹੜਾ ਮੈਂਟਲ ਹੈਲਥ ਦਾ ਪੇਸ਼ੈਂਟ ਆ ਉਹਦਾ ਬਚਾਅ ਕਰਨਾ ਚਾਹੀਦਾ, ਨਾ ਕਿ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਆ। ਤੇ ਜੇ ਕਿਸੇ ਨੇ ਗੋਲੀ ਮਾਰੀ ਹੈ ਜੀ, ਬੜਾ ਸਾਫ਼ ਤੇ ਸਿੱਧੇ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਉਹਨੂੰ ਚਾਰਜ ਕੀਤਾ ਜਾਣਾ ਚਾਹੀਦਾ, ਭਾਵੇਂ ਉਹ ਕੋਈ ਪੁਲਿਸ ਅਫਸਰ ਹੋਵੇ, ਭਾਵੇਂ ਉਹ ਕੋਈ ਪੋਲੀਟੀਸ਼ੀਅਨ ਹੋਵੇ, ਭਾਵੇਂ ਰੱਬ ਵੀ ਆ ਕੇ ਕਿਸੇ ਦਾ ਕਤਲ ਕਰਦੇ, ਮੈਂ ਤਾਂ ਕਹਿੰਦਾ ਰੱਬ ਨੂੰ ਵੀ ਚਾਰਜ ਕਰਨਾ ਚਾਹੀਦਾ। ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ। ਇਹਨਾਂ ਦੇਸ਼ਾਂ ਦੇ ਵਿੱਚ ਲੋਕ ਇਸੇ ਕਰਕੇ ਆਉਂਦੇ ਨੇ ਕਿ ਇੱਥੇ ਕਾਨੂੰਨ ਸਾਰਿਆਂ ਲਈ ਬਰਾਬਰ ਆ। ਇਹ ਕਾਨੂੰਨ ਨੂੰ ਰੰਗ ਦਾ, ਧਰਮ ਦਾ, ਜਾਤ ਦਾ, ਕਲਰ ਦਾ ਤੇ ਸੱਭਿਆਚਾਰ ਦੀ ਪੁੱਠ ਨਹੀਂ ਚਾੜਨੀ ਚਾਹੀਦੀ, ਨਾ ਹੀ ਅਮੀਰ ਦੇ ਗਰੀਬ ਦੀ। ਪਰ ਗੱਲ ਇਹ ਹੈ ਜੀ, ਮਤਲਬ ਕਈ ਵਾਰੀ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਬਈ ਜੇ ਇਹਨਾਂ ਦੇਸ਼ਾਂ ਦੇ ਵਿੱਚ ਕਮਿਊਨੀਕੇਸ਼ਨ ਰੱਖੀਆਂ ਹੋਈਆਂ ਬਾਹਰਲੇ ਕਲਚਰ ਵਾਲਿਆਂ ਲਈ, ਰਿਲੀਜੀਅਸ ਪਲੇਸਿਸ ਬਣਾਈਆਂ ਦਿਨ ਮਿੱਥੇ ਨੇ ਅਕੋਮੋਡੇਟ ਕਰਨ ਦੇ ਲਈ, ਤੇ ਫਿਰ ਬਹੁਤ ਸਾਰੇ ਕਲਚਰ ਨੇ ਜਿੱਥੇ ਫੈਮਿਲੀ ਵੈਲਿਊਜ਼ ਇੰਨੀਆਂ ਤਕੜੀਆਂ ਨੇ, ਜੇ ਕੋਈ ਬੰਦਾ ਮੈਂਟਲ ਹੈਲਥ ਦਾ ਪੇਸ਼ੈਂਟ ਆ ਜਿਹਦਾ ਫੈਮਿਲੀ ਮੈਂਬਰ ਕਹਿ ਰਿਹਾ ਵੀ ਉਹ ਫੈਮਿਲੀ ਵੀ ਜਿਹੜਾ ਪੇਸ਼ੈਂਟ ਆ ਉਹ ਫੈਮਿਲੀ ਮੈਂਬਰ ਦੀ ਗੱਲ ਸੁਣ ਲੈਂਦਾ, ਭਾਈ ਸਾਨੂੰ ਇੱਕ ਵਾਰੀ ਟਰਾਈ ਮਾਰ ਲੈਣ ਦਿਓ, ਪਹਿਲਾਂ ਵੀ ਉਹਨੇ ਕੀਤਾ, ਤਾਂ ਉਹਨਾਂ ਨੂੰ ਇਜਾਜ਼ਤ ਦੇ ਦੇਣੀ ਚਾਹੀਦੀ ਆ। ਇਸੇ ਕਰਕੇ ਮੈਂ ਕਿਹਾ ਕਿ ਮੈਂਟਲ ਹੈਲਥ ਦਾ ਕੋਈ ਮਾਹਰ ਬੰਦਾ ਜਿਹੜਾ ਉਹ ਲੀਡਰ ਹੋਣਾ ਚਾਹੀਦਾ, ਜਦੋਂ ਇਹੋ ਜਿਹੀਆਂ ਕਾਲਸ ਆਉਂਦੀਆਂ ਨੇ ਪੁਲਿਸ ਵਾਲੇ ਨੂੰ ਪਤਾ ਲੱਗ ਜਾਂਦਾ ਉਹ ਵੀ ਇਹ ਕਾਲ ਨੋਰਮਲ ਕਾਲ ਆ ਕਿ ਖਤਰੇ ਦੇ ਵਿੱਚ ਆ ਕਿ ਮੈਂਟਲ ਹੈਲਥ ਦਾ, ਕਿਉਂਕਿ ਜਦੋਂ ਬੰਦਾ ਕਾਲ ਕਰਦਾ ਉਹ ਦੱਸਦਾ ਹੀ ਆ ਨਾ ਪਰਿਵਾਰ ਦਾ ਮੈਂਬਰ, ਤੇ ਪਰਿਵਾਰ ਦਾ ਮੈਂਬਰ ਜਦੋਂ ਤੁਹਾਨੂੰ ਕਾਲ ਕਰ ਰਿਹਾ ਵੀ ਭਾਈ ਸਾਡੇ ਘਰੇ ਆ ਪੇਸ਼ੈਂਟ ਆ ਤੇ ਉਹਦੀ ਜਾਨ ਨੂੰ ਨੁਕਸਾਨ ਹੋਣਾ ਚਾਹੀਦਾ, ਤੇ ਉਹ ਜਿਹੇ ਵੇਲੇ ਜਦੋਂ ਡਿਸਪੈਚ ਕਰਦੇ ਨੇ ਤੇ ਉਦੋਂ ਮੈਂਟਲ ਹੈਲਥ ਪ੍ਰੋਫੈਸ਼ਨਲ ਨਾਲ ਹੋਣਾ ਚਾਹੀਦਾ, ਇਹਦੇ ਨਾਲ ਸਮੱਸਿਆਵਾਂ ਘੱਟ ਸਕਦੀਆਂ ਨੇ। ਪਿਛਲੇ ਸਮੇਂ 'ਚ ਅਸੀਂ ਦੇਖਿਆ ਜੀ 2-3 ਮਹੀਨਿਆਂ ਦੇ ਵਿੱਚ ਦੇਖੋ 3-4 ਕਤਲ ਹੋ ਜਾਣੇ, ਤੇ ਦੋਵਾਂ ਦਾ ਤਾਂ ਆਪਾਂ ਨੂੰ ਪਤਾ ਇੱਥੇ ਪੀਲ 'ਚ ਹੀ ਹੋਏ ਨੇ, ਪੀਲ ਪੁਲਿਸ 'ਤੇ, ਬਾਕੀ ਇੱਕ ਦੋ ਬਾਹਰ ਵੀ ਹੋਏ ਨੇ। ਖੈਰ ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ।
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੀ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਦੱਸੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਸਾਡੇ ਨਾਲ। ਇੱਕ ਤੋਂ ਕਾਲਰ ਵੀ ਨੇ, ਸ਼ਿਵਿੰਦਰ ਵੀ ਹਾਜ਼ਰ ਨੇ, ਪਰ ਉਹਨਾਂ ਤੋਂ ਪਹਿਲਾਂ ਮੈਂ ਇੱਕ ਦੋ ਸੁਨੇਹੇ ਦੇ ਦਾਂ ਤੁਹਾਨੂੰ। ਪ੍ਰਦੀਪ ਗੋਇਲ ਦਾ ਨਾਂ ਤੁਸੀਂ ਹਰ ਰੋਜ਼ ਸੁਣਦੇ ਹੋ ਜੀ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ। ਜੇ ਤੁਸੀਂ ਨਵੇਂ ਆਏ ਹੋ ਇੱਥੇ ਜਾਂ ਕੋਈ ਐਕਸੀਡੈਂਟ ਹੋ ਗਿਆ, ਤੁਹਾਡਾ ਟਿਕਟ ਮਿਲ ਗਈ ਆ, ਅਤੇ ਫਿਰ ਇੰਸ਼ੋਰੈਂਸ ਕੰਪਨੀਆਂ ਬਸ ਬਹਾਨਾ ਮਿਲ ਜਾਂਦਾ ਇੰਸ਼ੋਰੈਂਸ ਵਧਾਉਣ ਦਾ, ਤੁਸੀਂ ਜ਼ਰੂਰ ਕਾਲ ਕਰੋ ਜੀ ਪ੍ਰਦੀਪ ਗੋਇਲ ਨੂੰ। ਜੇ ਰਿਨਿਊਅਲ ਆਈ ਹੋਈ ਆ ਫਿਰ ਤਾਂ ਹੁਣੇ ਹੀ ਕਾਲ ਕਰੋ, ਤੁਹਾਡੇ ਮਹੀਨੇ ਦੇ 40-50 ਡਾਲਰ ਵੱਧ ਜਾਣਗੇ। 6472785003 ਪ੍ਰਦੀਪ ਗੋਇਲ ਦਾ ਨੰਬਰ ਆ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਮਾਲ ਦੀਆਂ ਕਸਟਮ ਮੇਡ ਕਿਚਨ ਬਣਾਉਂਦੇ ਨੇ, ਬਹੁਤ ਸੋਹਣੀ ਕਿਚਨ ਹੁੰਦੀ ਆ ਇਹਨਾਂ ਦੀ। ਇੱਕ ਵਾਰੀ ਤੁਸੀਂ ਇਹਨਾਂ ਦੇ ਸ਼ੋਰੂਮ 'ਚ ਵਿਜ਼ਿਟ ਕਰੋ, ਇਹਨਾਂ ਤੋਂ ਕੰਮ ਕਰਵਾ ਕੇ ਦੇਖੋ। ਕਈ ਵਾਰੀ ਬਿਲਡਰ ਤੋਂ ਆਪਾਂ ਘਰ ਲਿਆ ਹੁੰਦਾ ਨਵਾਂ, ਅਤੇ ਕਿਚਨ ਜਦੋਂ ਆਪਾਂ ਨੂੰ ਡੈਕੋਰ ਸੈਂਟਰ 'ਚ ਬੁਲਾਉਂਦੇ ਨੇ ਕਿਚਨ ਦੇ ਅਪਗ੍ਰੇਡ, ਕਹਿੰਦੇ ਜੀ ਕਿਹੋ ਜਿਹੀ ਕਿਚਨ ਚਾਹੀਦੀ, ਤਾਂ ਆਪਾਂ ਨੋਟ ਕਰਦੇ ਹਾਂ ਕਿ ਬਹੁਤ ਮਤਲਬ ਪੈਸੇ ਮੰਗਦੇ ਨੇ, 3-4 ਗੁਣਾ ਵੱਧ ਪੈਸੇ ਮੰਗਦੇ ਨੇ। ਤੁਸੀਂ ਉਹਨਾਂ ਤੋਂ ਬੇਸਿਕ ਕਿਚਨ ਲੈ ਲਓ, ਜੇ ਕਲੋਜ਼ਿੰਗ ਹੋ ਜੇ ਔਰਾ ਕਿਚਨ ਵਾਲੇ ਤੋਂ ਕਿਚਨ ਬਣਾ ਲਓ ਜੀ। 905-673-2872 ਇਹਨਾਂ ਦਾ ਨੰਬਰ ਆ। ਸਾਡੇ ਨਾਲ ਸ਼ਾਇਦ ਜਗਤਾਰ ਨਿੱਜਰ ਜੀ ਹਾਜ਼ਰ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਕੀ ਹਾਲ ਚਾਲ ਜੀ?
ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਆਲਵੇਜ਼ ਲਵ ਯੂਰ ਸ਼ੋਅ, ਬੜਾ ਮਜ਼ਾ ਨਾਲ ਸੁਣ ਕੇ ਅੱਜ ਰਹਿ ਨਹੀਂ ਹੋਇਆ ਤੁਸੀਂ ਕਾਲ ਕਰੀਏ। ਤੁਸੀਂ ਮਾਨ ਕਰੋ, ਮਾਨਸਿਕ ਰੋਗੀਆਂ ਦੀ ਗੱਲ ਕਰ ਰਹੇ ਸੀਗੇ। ਆਈ ਥਿੰਕ ਪੁਲਿਸ ਵਾਲੇ ਜ਼ਿਆਦਾ ਮਾਨਸਿਕ ਰੋਗੀ ਹੋਏ ਅੱਜ ਕੱਲ੍ਹ ਨਾ, ਆਪਣੀ ਪਾਵਰ ਦੇ ਹਿਸਾਬ ਨਾਲ
ਪੁਲਿਸ ਵਾਲੇ। ਹਾਂਜੀ, ਪਤਾ ਕੀ ਹੈ ਜਿਹੜਾ
ਸਪੈਸ਼ਲੀ ਇਹਨਾਂ 'ਚ ਨਵੀਂ ਜਨਰੇਸ਼ਨ ਜ਼ਿਆਦਾ ਜੀ, ਜਿਹੜੇ ਨਵੇਂ ਥੋੜ੍ਹੇ ਯੰਗ ਯੂਥ ਹੈਗੇ ਨਾ ਜੀ, ਉਹਨਾਂ ਨੇ ਹੀ ਜ਼ਿਆਦਾ ਕਤਲ ਕਰੇ ਹੈਗੇ। ਜਿਹੜੇ ਪੁਰਾਣੇ ਪੁਲਿਸ ਵਾਲੇ ਕਹਿ ਰਹੇ ਸੀ ਨਾ, ਉਹਨਾਂ 'ਚ ਸੂਝਬੂਝ ਬਹੁਤ ਹੈਗੀ ਹੈ। ਨਵੇਂ ਮੁੰਡੇ ਜਿਹੜੇ ਹੈਗੇ, ਆਈ ਥਿੰਕ ਜੀ ਉਹ ਗੰਨ ਨੂੰ ਹੱਥ ਪਹਿਲਾਂ ਪਾ ਲੈਂਦੇ ਵੀ ਜਿਸ ਤਰ੍ਹਾਂ ਕੋਈ ਗੇਮ ਖੇਡਦੇ ਹੋਣ। ਆਈ ਥਿੰਕ ਪੁਲਿਸ ਜਿਹੜੀ ਡਿਪਾਰਟਮੈਂਟ ਹੈਗੀ ਹੈ ਨਾ ਜੀ, ਦੇ ਮਸਟ ਹੈਵ ਰਾਈਟ। ਜੋ ਕਿ ਪੁਲਿਸ ਵਾਲਾ ਇੰਨੀ ਜਲਦੀ ਗੰਨ ਨੂੰ ਵਿਦਡਰਾਅ ਕਰਕੇ ਸ਼ੂਟ ਕਰਦਾ ਹੈ, ਦੇ ਸ਼ੁੱਡ ਬੀ ਕੌਨਸੀਕੁਐਂਸਿਸ। ਦੂਜੀ ਗੱਲ ਹੈ ਕਿ ਤੁਸੀਂ ਵੀ ਸ਼ਾਇਦ ਪੜ੍ਹਿਆ ਹੋਣਾ, ਸੁਣਿਆ ਨਾ, ਬਹੁਤ ਵਾਰੀ ਪੁਲਿਸ ਵਾਲੇ ਬੜੇ ਸਸਪੈਂਸ਼ਨ 'ਤੇ ਹੁੰਦੇ ਆ ਐਂਡ ਦੇ ਗੈਟ ਅ ਫੁੱਲ ਪੇ। ਗਲਤੀ ਵੀ ਕਰਦੇ ਆ, ਦੇ ਆਰ ਸਸਪੈਂਡਡ ਬਟ ਵਿਦ ਪੇ, ਉਹਨਾਂ ਨੂੰ ਪਤਾ ਹੈ ਵੀ ਦੇ ਹੈਵ ਨਥਿੰਗ ਟੂ ਲੂਜ਼। ਸੋ ਪੁਲਿਸ ਵਾਲੇ ਦੀ ਟ੍ਰੇਨਿੰਗ ਹਾਰਡ ਚਾਹੀਦੀ ਹੈ। ਜਿਹੜੀ ਗੰਨ ਵਿਦਡਰਾਅ ਕਰਨੀ ਹੈ ਨਾ ਜੀ, ਇਹ ਲਾਸਟ ਸੋਰ ਚਾਹੀਦਾ ਇਹਨਾਂ ਵਾਸਤੇ। ਪਰ ਅੱਜ ਕੱਲ੍ਹ ਨੋਟਿਸ ਆ ਰਿਹਾ ਕਿ ਇਹ ਜ਼ਿਆਦਾ, ਜਿਵੇਂ ਆਪਾਂ ਕਹਿੰਦੇ ਨਾ ਇੰਡੀਆ 'ਚ ਪੁਲਿਸ ਵਾਲੇ ਬੜੇ ਉੱਥੇ ਅਗਰੈਸਿਵ ਚੱਲਦੇ ਆ, ਇੱਥੇ ਬੜੇ ਅਗਰੈਸਿਵ ਹੋਏ ਪੁਲਿਸ ਅੱਜ ਕੱਲ੍ਹ ਜੀ। ਮੈਂ ਤੁਹਾਨੂੰ ਇੱਕ ਹੋਰ ਵੀਡੀਓ ਭੇਜਾਂਗਾ, ਡੋਰਮ ਦੀ ਸੀਗੀ ਉਹ, ਉੱਥੇ ਦੇ ਇੱਕ ਯੰਗ ਬੱਚੇ ਨੂੰ ਪੁਲਿਸ ਵਾਲੇ ਅਰੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਖੇਡ ਰਿਹਾ ਸੀ ਉਹਦੀ ਤਲਾਸ਼ੀ ਲੈਣੀ ਸੀ। ਚਲੋ ਥੋੜ੍ਹੀ ਜਿਹੜਾ ਮੁੰਡਾ ਸੀ ਉਹ ਵੀ ਥੋੜ੍ਹਾ ਜਿਹਾ ਨੋਟ ਲੈਟਿੰਗ ਗੋ ਈਜ਼ੀ ਕਰ ਰਹੇ ਸੀ, ਪਰ ਉਹਨੂੰ ਕੁੱਟ ਰਹੇ ਆ। ਦੋ ਜਣ ਚੜ੍ਹ ਕੇ ਬੈਠੇ ਉਹਦੇ ਉੱਪਰ, ਧੌਣ ਤੇ ਗੋਡਾ ਰੱਖਿਆ ਹੈਗਾ। ਤੇ ਜਿਹੜਾ ਮਾਰਟਨ ਦੇ ਕੇਸ ਦੀ ਗੱਲ ਆਪਾਂ ਕਰ ਰਹੇ ਸੀ, 62-63 ਸਾਲ ਦਾ ਬੰਦਾ ਹੈ, 4-5 ਜਣੇ ਪੁਲਿਸ ਵਾਲੇ ਹੈਗੇ ਆ, ਵੀ ਵਾਈ ਡੂ ਯੂ ਨੀਡ ਟੂ ਸ਼ੂਟ ਹਿਮ, ਪਹਿਲੀ ਗੱਲ ਤਾਂ। ਦੂਜੀ ਗੱਲ, ਮੈਂ ਸੁਣਿਆ ਸੀ ਦੀਪਕ ਰਾਣ ਜੀ ਕਹਿ ਰਹੇ ਸੀਗੇ ਕਿ ਸ਼ਾਇਦ 8 ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ, ਵਾਈ ਡੂ ਯੂ ਨੀਡ ਟੂ ਫਾਇਰ 8 ਸ਼ੋਟਸ?
ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਪਤਾ ਕੀ
ਗੱਲ, ਗੋਲੀਆਂ ਮਾਰਨ ਨੂੰ ਇੱਕ ਕਮਰੇ ਵਿੱਚ ਸੀ, ਚਲੋ ਉਹਨੂੰ ਬਚਾਉਣ ਗਏ ਸੀ, ਉਹਦੇ ਕੋਲ ਨਾਈਫ ਹੈ, ਜ਼ਿਆਦਾ ਜ਼ਿਆਦਾ ਕਿਸੇ ਆਪਣੇ ਆਪ ਨੂੰ ਮਾਰ ਲੈਂਦਾ ਉਹ, ਵੀ ਤੁਸੀਂ ਬਚਾਉਣ ਗਏ ਕਿ ਮਾਰਨ ਗਏ ਹੈ। ਪਰ ਦੂਜੀ ਗੱਲ ਹੈ, ਲੈਟਸ ਸੇ ਤੁਹਾਡੇ ਉੱਪਰ ਨਾਈਫ ਨਾਲ ਅਟੈਕ ਕਰ ਰਿਹਾ, ਜਿਹੜਾ ਕਿ ਮੇਰੇ ਖਿਆਲ 'ਚ ਨਹੀਂ ਕਰ ਰਿਹਾ, ਕਿਉਂਕਿ ਜੋ ਪੁਲਿਸ ਵਾਲੇ ਜਿੰਨੇ ਟ੍ਰੇਨ ਹੈਗੇ ਆ, ਜਿਵੇਂ ਫਿੱਟ ਹੁੰਦੇ ਆ, 62-63 ਸਾਲ ਦਾ ਬੰਦਾ ਜੀ ਉਹਨਾਂ ਦਾ ਅਟੈਕ ਕਰਿਆ ਨਾ, ਇੱਕ ਨੇ ਧੱਕਾ ਮਾਰਿਆ ਉਹਨੇ ਗਿਰ ਜਾਣਾ ਤੇ ਉੱਠ ਉੱਠ ਨਹੀਂ ਹੋਣਾ ਸੀਗਾ। ਤੇ ਦੂਜੀ ਗੱਲ ਹੈ, ਚਲੋ ਲੈਸ ਯੂ ਨੀਡ ਟੂ ਸ਼ੂਟ ਦਾ ਗਾਏ, ਇਹਦੇ ਨੂੰ ਵਨ ਬੁਲਟ ਇੰਨਾ ਗੁੱਡ ਇਨਫ, ਉਹਦੇ ਨਾਲ ਬਚ ਵੀ ਸਕਦਾ ਸੀ ਉਹ, 8 ਗੋਲੀਆਂ ਮਾਰ ਰਹੇ ਹੋ ਤੁਸੀਂ, ਬਟ ਹੀ ਨਾ ਟੈਰਰਿਸਟ, ਇਹ ਤੇ ਹੈ ਨੀ ਵੀ ਤੁਸੀਂ 4-5 ਜਾਣੇ ਹੱਟੇ ਕੱਟੇ ਬੰਦੇ ਇੱਕ ਓਲਡ ਬੰਦੇ ਨੂੰ ਕੈਪਚਰ ਨਹੀਂ ਕਰ ਸਕਦੇ ਕਿ, ਫਿਰ ਤਾਂ ਤੁਸੀਂ ਇਨਕੰਪੀਟੈਂਟ ਹੈਗੇ ਆਪਣੀ ਜੋਬ ਵਾਸਤੇ। ਦੇ ਸ਼ੁਡ ਆਲ ਬੀ ਫਾਇਰਡ, ਜਿਹੜੇ ਸੀਨ ਤੇ ਸੀਗੇ ਦੇ ਸ਼ੁਡ ਆਲ ਬੀ ਫਾਇਰਡ, ਕਿ ਤੁਸੀਂ ਇਨਕੰਪੀਟੈਂਟ ਹੋ।
ਨਹੀਂ ਫਾਇਰ ਨਹੀਂ ਜੀ, ਇਹਨਾਂ ਦੇ ਕ੍ਰਿਮੀਨਲ ਕੇਸ ਕਤਲ ਦਾ ਦਰਜ ਹੋਣਾ ਚਾਹੀਦਾ ਜੀ।
ਨਹੀਂ ਨਹੀਂ ਉਹ ਤਾਂ ਹੋਣਾ ਚਾਹੀਦਾ, ਉਹ ਤਾਂ ਹੋਏਗਾ ਜੀ, ਉਹ ਤਾਂ ਹੋਏਗਾ ਹੋਏਗਾ, ਪਰ ਕਹਿਣ ਦਾ ਕੀ ਮਤਲਬ ਹੈ, ਬਰਾੜ ਸਾਹਿਬ 99% ਕੇਸ ਦੇ ਵਿੱਚ ਇਹਨਾਂ ਨੂੰ ਕੁਛ ਨਹੀਂ ਹੁੰਦਾਗਾ, ਦੇ ਆਰ ਫ੍ਰੀ,
ਕੁਛ ਨਹੀਂ ਹੁੰਦਾ।
ਦੂਜੀ ਗੱਲ ਹੈ, ਹਾਂਜੀ ਦੂਜੀ ਗੱਲ ਹੈ, ਉਹਨੂੰ ਜਿਹੜਾ ਇੰਸਪੈਕਟਰ ਨੇ ਕੀਤਾ ਜਾਂ ਨਾਲ ਸੀ ਉਹਦੇ, ਉਹਨੂੰ ਉਹਨਾਂ ਨੇ ਸਸਪੈਂਸ਼ਨ 'ਤੇ ਭੇਜ ਦੇਣਾ, ਉਹਨਾਂ ਨੂੰ ਪੇ ਮਿਲੀ ਜਾਣੀ ਹੈ। ਕਈ ਵਾਰੀ ਜੀ ਇਹ ਬਾਅਦ 'ਚ ਜਿਹੜੀਆਂ ਖੜੇ ਹੁੰਦੇ ਕੰਸਟਰਕਸ਼ਨ 'ਤੇ ਖੜ੍ਹ ਕੇ ਡਿਊਟੀ ਕਰਦੇ ਆ ਨਾ, ਉੱਥੇ ਖੜ੍ਹੇ ਕੇ 100-100 ਨਾਲ ਘੰਟੇ ਦਾ ਕੈਸ਼ ਉੱਤੇ ਵੱਢੀ ਜਾਂਦੇ ਖੜੇ ਇਹ। ਆਈ ਡੋਂਟ, ਮੈਨੂੰ ਤਾਂ ਸਮਝ ਨਹੀਂ ਆਈ ਵੀ ਕੰਸਟਰਕਸ਼ਨ ਸਾਈਡ 'ਤੇ ਪੁਲਿਸ ਵਾਲੇ ਦੀ ਕੀ ਲੋੜ ਉੱਥੇ।
ਧੰਨਵਾਦ ਜੀ, ਧੰਨਵਾਦ ਤੁਹਾਡਾ। ਨਹੀਂ
ਸੋਰੀ, ਕਿਉਂਕਿ ਰਿਸੋਰਸ ਹੀ ਵੇਸਟ ਹੈ, ਪਰ ਇਹ ਜਿਹੜਾ ਸਿਸਟਮ ਹੈ ਨਾ, ਇਹਨੂੰ ਸਾਫ਼ ਕਰਨ ਦੀ ਲੋੜ ਹੈ। ਇੱਥੇ ਵੀ ਬੜਾ ਗੰਦਾ ਹੋਇਆ ਪਿਆ ਆਲਰੇਡੀ, ਸੋ ਵੀ ਨੀਡ ਟੂ ਹੈਲਪ, ਵੀ ਨੀਡ ਟੂ ਮੇਕ ਦਾ ਲਾਊਡ ਨੋਇਜ਼ ਸੋ ਸਿਸਟਮ ਕੈਨ ਬੀ ਕਲੀਨਡ ਅਪ।
ਮਿਹਰਬਾਨੀ ਜੀ, ਧੰਨਵਾਦ। ਗੱਲ ਇਹ ਹੈ,
ਥੈਂਕ ਯੂ ਡਾਕਟਰ ਸਾਹਿਬ, ਹਾਂਜੀ
ਮਿਹਰਬਾਨੀ। ਅਸੀਂ ਇਹੋ ਜਿਹੇ ਸੋਹਣੇ ਦੇਸ਼ਾਂ 'ਚ ਰਹਿੰਦੇ, ਬੰਦਾ ਕਮਰੇ ਦੇ ਵਿੱਚ ਬੰਦ ਆ, ਤੇ ਬਸ ਇਹ ਪੁਲਿਸ ਕੋਲ ਪਿਸਟਲ ਤੇ ਆਪਣੇ ਟੇਜ਼ਰ ਗਨ ਤੋਂ ਬਿਨਾਂ ਹੋਰ ਕੋਈ ਰਿਸੋਰਸਿਸ ਹੋ ਹੀ ਨਹੀਂ ਸਕਦੇ। ਹੁਣ ਤਾਂ ਪਛੜੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਈਵਨ ਟੈਰੋਰਿਸਟ ਹੁੰਦੇ ਨੇ ਜਾਂ ਹੋਰ ਆ, ਜੇ ਉਹ ਕਮਰੇ 'ਚ ਬੰਦ ਨੇ ਕਿਸੇ 'ਚ, ਅਗਲੇ ਉਹ ਗੈਸ ਦੇ ਗੋਲੇ ਸਿੱਟ ਦਿੰਦੇ ਆ, ਬਹੁਤ ਕੁਛ ਕੀਤਾ ਜਾ ਸਕਦਾ, ਬੰਦੇ ਬੇਹੋਸ਼ ਕੀਤੇ ਜਾ ਸਕਦੇ ਆ। ਇਹ ਤਾਂ ਕੋਈ ਐਡੀ ਗੱਲ ਹੀ ਨਹੀਂ ਸੀ, ਇਹਨੂੰ ਸੀਰੀਅਸਲੀ ਲਿਆ। ਦੂਜੀ ਗੱਲ ਇਹ ਵੀ ਆ ਜੀ, ਮੈਂ ਇੱਕ ਗੱਲ ਨਾਲ ਪੂਰਾ ਤੁਹਾਡੇ ਨਾਲ ਸਹਿਮਤ ਵੀ ਨਹੀਂ, ਨੌਜਵਾਨ ਮੁੰਡੇ ਕਈ ਬਹੁਤ ਸਿਆਣੇ ਨੇ ਜੀ, ਬੜੇ ਵਧੀਆ ਤਰੀਕੇ ਨਾਲ ਟੈਕਲ ਕਰਦੇ ਨੇ ਪੁਲਿਸ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਹੈਗਾ ਵੀ ਚੇਂਜਿਸ ਆਉਣ, ਉਹ ਸਮਝਦੇ ਨੇ ਸਾਰੀ ਸਥਿਤੀ, ਬੜੇ ਵਧੀਆ ਤਰੀਕੇ ਨਾਲ ਟੈਕਲ ਕਰਦੇ ਨੇ। ਮੈਂ ਕਈ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਸੱਚੀ ਮੁੱਚੀ ਜਿਹੜਾ ਮਨੋਰੋਗੀ ਆ ਜਾਂ ਹੋਰ ਬੰਦਾ, ਉਹ ਇੰਨਾ ਅਗਰੈਸਿਵ ਹੁੰਦਾ, ਉਹ ਬੜੇ ਤਰੀਕੇ ਦੇ ਨਾਲ, ਮੈਂ ਇੰਗਲੈਂਡ ਦੀਆਂ ਕਾਫੀ ਸਾਰੀਆਂ ਵੀਡੀਓਜ਼ ਦੇਖੀਆਂ, ਮਤਲਬ ਵਾਕਿਆ ਸਲਿਊਟ ਕਰਨਾ ਬਣਦਾ ਜੀ ਉਸ ਸਥਿਤੀ ਦੇ ਵਿੱਚ ਪੁਲਿਸ ਵਾਲੇ ਕਿਸ ਸਮੇਂ ਦੇ ਨਾਲ ਮਤਲਬ ਆਪਣੇ ਦਿਮਾਗ ਤੋਂ ਕੰਮ ਲੈ ਕੇ ਜਿਹੜਾ ਕੁਛ ਉਹਦੇ ਹੱਥ ਦੇ ਵਿੱਚ ਹੈਗਾ ਉਹਨੂੰ ਸੁਟਾਉਂਦੇ ਨੇ। ਤੁਹਾਡੀ ਗੱਲ ਬਿਲਕੁਲ ਠੀਕ ਆ ਜੀ, 62 ਸਾਲ ਦਾ ਬੰਦਾ, 4-5 ਹੱਟੇ ਕੱਟੇ ਬੰਦੇ 3 ਹੈਗੇ ਆ, ਉਹਨਾਂ ਨੂੰ ਉਹ ਕੀ ਕਰ ਦੂਗਾ? ਤੇ ਬਾਕੀ ਭਾਈ ਜੇ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਗੋਲੀ ਮਾਰ ਦੇਣੀ ਆ ਤੇ ਹੱਟੇ ਕੱਟੇ ਤੁਸੀਂ ਮਸਲ ਇੰਨੇ ਬਣਾਏ ਹੋਏ ਨੇ, ਬਾਡੀ ਤੁਹਾਡੀ ਫਿੱਟ ਆ, ਤੇ ਇੰਨਾ ਕਿੰਨਾ ਕੁ ਤੁਹਾਡਾ 62 ਸਾਲ ਦਾ ਬੰਦਾ ਨੁਕਸਾਨ ਕਰ ਦੂਗਾ? ਇਹ ਥੋੜਾ ਹੈਗਾ ਵੀ ਹਥਿਆਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਗੋਲੀ ਚਲਾ ਦਿਓ? ਇਹ ਬਿਲਕੁਲ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਜੀ, ਇਹਦੇ ਵਿੱਚ ਸੁਧਾਰ ਦੀ ਜ਼ਰੂਰਤ ਹੈਗੀ ਆ। ਜੇ ਮਾਨਸਿਕ ਰੋਗੀ ਨੇ ਜਿਹੜੇ, ਐਕਚੁਅਲੀ ਰੋਗੀ ਵਰਡ ਵੀ ਨਾ ਥੋੜਾ ਜਿਹਾ ਸਟਰੋਂਗ ਵਰਡ ਹੈਗਾ, ਮੈਂਟਲ ਹੈਲਥ ਜਿਹਦੀ ਵਿਗੜ ਜਾਂਦੀ, ਕੋਈ ਰੋਗੀ ਹੁੰਦਾ ਉਹ ਰੋਗੀ ਐਪਰੋਪ੍ਰੀਏਟ ਵਰਡ ਨਹੀਂ ਹੈ ਇਹਦੇ ਲਈ, ਜਿਹਦੀ ਮੈਂਟਲ ਹੈਲਥ ਠੀਕ ਨਹੀਂ ਰਹਿੰਦੀ, ਕਿਉਂਕਿ ਇਹ ਜਿਹੜੇ ਪੇਸ਼ੈਂਟ ਹੁੰਦੇ ਨੇ ਬਹੁਤ ਵਾਰੀ ਠੀਕ ਵੀ ਹੋ ਜਾਂਦੇ ਆ, ਫਿਰ ਇਹ ਬਿਮਾਰ ਹੋ ਜਾਂਦੇ, ਉਹੋ ਜਿਹੀ ਸਥਿਤੀ 'ਚ ਆ ਜਾਂਦੇ ਆ ਦੁਬਾਰਾ ਫਿਰ। ਮਤਲਬ ਅਸੀਂ ਜਦੋਂ ਤਰਛੀ ਸੈੱਟ ਪੰਜਾਬ 'ਚ ਕੰਮ ਕੀਤਾ ਤੇ ਸਾਡੇ ਨਾਲ ਮਨੋਰੋਗੀਆਂ ਦੇ ਮਾਹਰ ਹੁੰਦੇ ਸੀਗੇ ਡਾਕਟਰ, ਤੇ ਟੀਮਸ ਜਾਂਦੀਆਂ ਹੁੰਦੀਆਂ ਸੀ, ਹੁਣ ਵੀ ਪਿੰਡਾਂ ਦੇ ਵਿੱਚ ਜਿਹੜੇ ਮਨੋਰੋਗੀ ਹੁੰਦੇ ਨੇ ਤੁਸੀਂ ਹੈਰਾਨ ਹੋਵੋਗੇ ਦੋਸਤੋ, ਕਈ ਮਨੋਰੋਗੀ ਇਸ ਤਰ੍ਹਾਂ ਦੇ ਸੀ ਬਈ ਅਸੀਂ ਉਹਨਾਂ ਨੂੰ ਠੀਕ ਕਰਕੇ, ਕਿਉਂਕਿ ਸਾਡੇ ਨਾਲ ਸਾਈਕੈਟ੍ਰਿਸਟ ਹੁੰਦੇ ਸੀ ਜਿਹੜੇ, ਉਹਨਾਂ ਦੀਆਂ ਟੀਮਸ ਹੁੰਦੀਆਂ ਸੀ ਤੁਹਾਨੂੰ ਦੱਸਿਆ ਜਿਵੇਂ, ਤੇ ਪਿੰਡ ਦੇ ਵਿੱਚ ਨਾ ਜਦੋਂ ਗੇੜਾ ਕਢਾਉਣਾ ਤੇ ਲੋਕਾਂ ਨੇ ਸੋਚਣਾ, ਕਿਉਂਕਿ ਉਹ ਇਹੋ ਜਿਹੇ ਸੀਗੇ ਵੀ ਪਿੰਡ, ਤੁਹਾਨੂੰ ਪਤਾ ਉੱਥੇ ਜਿਹੜੇ ਮਤਲਬ ਇੱਕ ਤਰੀਕੇ ਨਾਲ ਮਨੋਰੋਗ ਆ ਜਿਹੜਾ, ਲੋਕ ਉਹਨੂੰ ਭੂਤਾਂ ਪ੍ਰੇਤਾਂ ਦੁਆਰਾ ਉਹ ਤੋਂ ਪੀੜਿਤ ਸਮਝਦੇ ਨੇ, ਲੋਕ ਉਹਨਾਂ ਨੂੰ ਬੁਲਾਉਂਦੇ ਨੀ, ਡਰਦੇ ਨੇ, ਉਹਨਾਂ ਦੇ ਵੱਟੇ ਪੱਥਰ ਮਾਰਦੇ ਨੇ, ਤੇ ਫਿਰ ਜਦੋਂ ਪਿੰਡ 'ਚ ਉਹਦਾ ਗੇੜਾ ਕਢਾਉਣਾ ਲੋਕਾਂ ਨੇ ਸਮਝਣਾ ਵੀ ਇਹ ਇੱਕ ਤਾਂ ਪਹਿਲਾਂ ਮੂਰਖ ਸੀ ਆ, ਦੋ ਚਾਰ ਹੋਰ ਇਹਦੇ ਨਾਲ ਮੂਰਖ ਰਲ ਗਏ, ਜਿਹਨੂੰ ਕਹਿੰਦੇ ਹੁੰਦੇ ਸੀ ਵੀ ਇੱਟਾਂ ਰੋੜੇ ਮਾਰਦਾ, ਉਹ ਬੜੇ ਪਿਆਰ ਸਤਿਕਾਰ ਦੇ ਨਾਲ ਬੜੇ ਠਰਮੇ ਦੇ ਨਾਲ ਲੋਕ ਜ਼ਿੰਦਗੀ ਜਿਉਣ ਲੱਗ ਗਏ। ਤੇ ਇਸ ਗੱਲ 'ਤੇ ਬੜਾ ਮਾਣ ਹੋਣਾ ਚਾਹੀਦਾ ਹਰੇਕ ਬੰਦੇ ਨੂੰ ਵੀ ਤਰਛੀ ਸੈਟੀ ਆ ਜਿਹੜੀ ਉਹਨੇ ਹਜ਼ਾਰਾਂ ਨਹੀਂ ਕਈ ਹਜ਼ਾਰ ਮਾਨਸਿਕ ਰੋਗੀਆਂ ਦਾ ਮਨੋਰੋਗੀਆਂ ਦਾ ਇਲਾਜ ਕੀਤਾ, ਤੇ ਅੱਜ ਵੀ ਮਾਨਸਿਕ ਸਿਹਤ ਦੇ ਕੇਂਦਰ ਨੇ ਜਿਹੜੇ ਉਹ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਖੋਲ੍ਹੇ ਹੋਏ ਨੇ, ਫ੍ਰੀ ਟ੍ਰੀਟਮੈਂਟ ਕੀਤਾ ਜਾਂਦਾ। ਐਡੀ ਕੋਈ ਮਨੋਰੋਗੀ ਐਡੀ ਕਿਸੇ ਦੀ ਜਾਨ ਨਹੀਂ ਲੈਣ ਲੱਗਿਆ ਹੈਗਾ, ਐਡੀ ਕੋਈ ਬਲ, ਜਦੋਂ ਖਾਸ ਕਰਕੇ ਜਦੋਂ ਪਰਿਵਾਰ ਦਾ ਮੈਂਬਰ ਉਹਨੂੰ ਤੁਹਾਨੂੰ ਬੁਲਾ ਰਿਹਾ। ਹਾਂ ਜੇ ਵੱਖਰੀ ਗੱਲ ਆ, ਜੇ ਉਹਦੀ ਸਥਿਤੀ ਹੋਈ ਕੁਛ ਵੱਖਰੀ ਹੋਵੇ, ਪਤਾ ਨਹੀਂ ਜੀ। ਇਹਦੇ 'ਚ ਨਾ ਜਿਹੜਾ ਪੁਲਿਸ ਦਾ ਰਵੱਈਆ ਹੈ, ਖਾਸ ਕਰਕੇ ਆ 4-5 ਕੇਸਾਂ ਦੇ ਵਿੱਚ, ਇਹਦੇ ਨਾਲ ਇਹ ਦੇਖ ਕੇ ਜਾਨਾਂ ਜਾਂਦੀਆਂ ਦੇਖ ਕੇ ਮਨ ਬੜਾ ਦੁਖੀ ਹੋਇਆ। ਤੇ ਅਸੀਂ ਆਸ ਇਹੀ ਕਰਦੇ ਹਾਂ ਵੀ ਜਿਹੜੇ ਸਾਡੇ ਚੰਗੇ ਅਹੁਦਿਆਂ ਤੇ ਬੈਠੇ ਨੇ ਲੋਕ, ਉਹਨਾਂ ਨੂੰ ਜ਼ਰੂਰ ਇੰਟਰਵੀਨ ਕਰਨਾ ਚਾਹੀਦਾ, ਉਹਨਾਂ ਨੂੰ ਜ਼ਰੂਰ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ, ਨਿਯਮਾਂ ਦੇ ਵਿੱਚ ਤਬਦੀਲੀਆਂ ਹੋਣੀਆਂ ਚਾਹੀਦੀਆਂ। ਜਿਹੜੇ ਮੈਂਟਲ ਹੈਲਥ ਆ ਜਿਹੜਾ ਬਹੁਤ ਸੀਰੀਅਸ ਮਸਲਾ ਹੈ, ਬਹੁਤ ਸੀਰੀਅਸ ਮਸਲਾ ਹੈ। ਕੱਲ ਨੂੰ ਜੇ ਤੁਹਾਡੇ ਘਰਾਂ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਛੋਟੀਆਂ ਫੈਮਿਲੀਜ਼ ਤੇ ਬਹੁਤ ਕੁਛ ਆ ਜੀ, ਇੰਟਰਨੈਟ ਦਾ ਯੁੱਗ ਆ, ਆਈਸੋਲੇਟਡ ਬੱਚੇ ਸਾਡੇ ਆਈਸੋਲੇਟਡ ਰਹਿੰਦੇ ਨੇ, ਕਮਰਿਆਂ ਦੇ ਵਿੱਚ ਬੰਦ ਰਹਿੰਦੇ ਨੇ, ਖਾਸ ਕਰਕੇ ਆ ਜਿਹੜਾ ਕੋਵਿਡ ਦੀ ਪ੍ਰੋਬਲਮ ਚੱਲ ਰਹੀ ਹੈ ਤੇ ਵੈਸੇ ਹੀ ਓਵਰਆਲ ਜਿਹੜੀਆਂ ਸਮਾਜਿਕ ਦੂਰੀਆਂ ਸਾਡੇ ਜ਼ਿਆਦਾ ਬਣੀਆਂ ਹੋਈਆਂ, ਤੇ ਹਰੇਕ ਬੰਦਾ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਉਹ ਲਾਈਫ ਜਿਉਣ ਦੀ ਜਿਹੜੀ ਸਟਰਗਲ ਆ ਇਹਦੇ ਵਿੱਚ ਪਿਆ ਹੋਇਆ, ਇਹਦੇ ਵਿੱਚ ਉਹ ਹਰੇਕ ਬੰਦਾ ਜਿਹੜਾ ਸਟ੍ਰੈਸ ਦੇ ਵਿੱਚ ਆ, ਆਦਮੀ ਔਰਤ, ਤੇ ਅੱਗੇ ਫਿਰ ਜਿਹੜੇ ਬੱਚੇ ਆ ਭਾਈ ਉਹ ਵੀ ਸਟ੍ਰੈਸ 'ਚ ਰਹਿਣੇ ਨੇ। ਇਸ ਕਰਕੇ ਮਨੋਰੋਗ ਜਿਹੜੇ ਹੈਗੇ ਅਲੱਗ ਅਲੱਗ ਤਰ੍ਹਾਂ ਦੇ ਉਹ ਨਵੇਂ ਤੋਂ ਨਵੇਂ ਪੈਦਾ ਹੋ ਰਹੇ ਨੇ, ਕਈਆਂ ਮਨੋਰੋਗ ਕਈ ਇਹੋ ਜਿਹੇ ਨੇ ਵਿਕਾਰ, ਮਾਨਸਿਕ ਵਿਕਾਰ ਕਹਿ ਸਕਦੇ ਹਾਂ, ਮਨੋਰੋਗ ਦੇ ਨਾਲ ਮਾਨਸਿਕ ਵਿਕਾਰ ਆ ਜਿਹੜਾ ਉਹਦੇ 'ਚ ਦਿਮਾਗੀ ਜਿਹੜੀ ਫੰਕਸ਼ਨਿੰਗ ਆ ਉਹਦੇ 'ਚ ਚੇਂਜਿਸ ਆ ਜਾਣੀਆਂ, ਉਹ ਤਰ੍ਹਾਂ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਨੇ, ਉਹਨੂੰ ਡੀਲ ਕਰਨਾ ਪੁਲਿਸ ਦੇ ਵੱਸ ਦਾ ਰੋਗ ਹੈ ਹੀ ਨੀਗਾ। ਇਹ ਪੁਲਿਸ ਵਾਲੇ ਤਾਂ ਟਿਕਟਾਂ ਟੁਕਟਾਂ ਦੇਣ ਜੋਗੇ ਹੀ ਹੈਗੇ ਨੇ, ਜਾਂ ਕਿਤੇ ਸੱਚੀ ਵਾਕਿਆ ਜਿੱਥੇ ਖਤਰਾ ਉਹ ਉੱਥੇ ਟੈਕਲ ਕਰ ਲਈਏ, ਇੰਨੀਆਂ ਬਰੀਕ ਚੀਜ਼ਾਂ ਸਮਝਣ ਦੇ ਯੋਗ ਨਹੀਂ ਹੁੰਦੇ ਗੇ। ਠੀਕ ਹੈ, ਕਈ ਹੁਸ਼ਿਆਰ ਇੰਟੈਲੀਜੈਂਟ ਬੜੇ ਇੰਟੈਲੀਜੈਂਟ ਆਫਿਸਰ ਹੁੰਦੇ ਨੇ, ਪਰ ਓਵਰਆਲ ਇਹਨਾਂ ਦੀ ਜਿਹੜੀ ਫੰਕਸ਼ਨਿੰਗ ਆ ਨਾ ਪੁਲਿਸ ਸਿਸਟਮ ਦੀ, ਇਹ ਬੜੀ ਰਫ ਐਂਡ ਟਫ ਆ। ਇਹਨਾਂ ਨੂੰ ਬਰੀਕ ਗੱਲਾਂ ਨੂੰ, ਬਰੀਕ ਗੱਲਾਂ ਜਿਹੜੀਆਂ ਹੈਗੀਆਂ ਉਹ ਬੜੀ ਬੜੇ ਠੰਮੇ ਦੀ, ਸਬਰ, ਸੰਤੋਖ ਦੀ, ਪੇਸ਼ੈਂਸ ਦੀ ਮੰਗ ਕਰਦੀਆਂ, ਤੇ ਜਿਹਦੇ ਜਿਹੜਾ ਮਨੋਵਿਕਾਰ ਆ ਜਿਹਦੇ ਵਿੱਚ ਜਦੋਂ ਤੁਸੀਂ ਉਹਨੂੰ ਡੀਲ ਕਰਨ ਲਈ, ਇੱਕ ਹੱਟਾ ਕੱਟਾ ਬੰਦਾ ਜਿਹਦੇ ਕੋਲ ਪਿਸਤੌਲ ਚੱਕਿਆ ਹੋਇਆ, ਜਿਹਦੇ ਕੋਲ ਤਰ੍ਹਾਂ ਦਾ, ਉਹ ਭੇਜ ਦਿੰਦੇ ਹੋ ਭਾਈ, ਉਹਨੇ ਤਾਂ ਫਿਰ ਤਾਕਤ ਦੇ ਨਾਲ ਉਹਨੂੰ ਦਬਾਉਣਾ। ਇਹ ਤਾਕਤ ਦੇ ਨਾਲ ਮਨੋਰੋਗੀ ਆ ਜਿਹੜਾ, ਜੋ ਪ੍ਰੋਬਲਮ ਇਹ ਹੈ ਉਹਦੇ ਮਨ ਦੀ ਫੰਕਸ਼ਨਿੰਗ ਸਮਝਣੀ ਬੜੀ ਔਖੀ ਆ, ਜਿਹੜਾ ਮਾਨਸਿਕ ਵਿਕਾਰ ਦਾ ਸ਼ਿਕਾਰ ਆ ਉਹ ਤਾਂ ਉੱਥੋਂ ਡਰ ਰਿਹਾ ਆਲਰੇਡੀ, ਉਹਨੂੰ ਐਂ ਲੱਗ ਰਿਹਾ ਵੀ ਮੈਨੂੰ ਮਾਰਨ ਆਏ ਨੇ, ਉਹ ਤਾਂ ਉੱਥੋਂ ਬਚ ਰਿਹਾ, ਇਸ ਕਰਕੇ ਉਹ ਤੁਹਾਨੂੰ ਆਪਣੇ ਆਪ ਦੇ ਹਵਾਲੇ ਨਹੀਂ ਕਰਦਾ ਗਾ, ਇਸ ਕਰਕੇ ਉਹ ਅਰੈਸਟ ਤੋਂ ਜਾ, ਕਿਉਂਕਿ ਉਹਨੂੰ ਕਿਸੇ ਵਕਤ ਉਹਨੂੰ ਇਹ ਲੱਗਦਾ ਵੀ ਮੈਨੂੰ ਹੁਣੇ ਹੀ ਮਾਰ ਦੇਣਗੇ, ਤੇ ਜੇ ਤੁਸੀਂ ਸੱਚੇ ਵੀ ਮਾਰ ਦਿੰਦੇ ਹੋ ਭਾਈ ਤੇ ਫਿਰ ਧੰਨਾ ਤੁਹਾਡੀ ਸਿਆਣਪ, ਪਤਾ ਨੀ ਮੈਨੂੰ ਤਾਂ ਸਮਝ ਨੀ ਲੱਗਦੀ ਅਸੀਂ ਕੀ ਸ਼ਬਦ ਵਰਤੀਏ। ਖੈਰ ਜੀ, ਸਾਡੇ ਨਾਲ ਪੰਜਾਬ ਤੋਂ ਸ਼ਿਵਿੰਦਰ ਵੀ ਜੁੜੇ ਹੋਏ ਨੇ, ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਆ ਜਿਹੜੀ ਸ਼ਿਵਿੰਦਰ ਨਾਲ ਕਰ ਲੈਂਦੇ ਹਾਂ। ਸ਼ਿਵਿੰਦਰ ਜੀ ਦਾ ਸਵਾਗਤ ਤੁਹਾਡਾ ਜੀ। ਇੱਕ ਸ਼ਾਇਦ ਹੋਰ ਕਾਲਰ ਨੇ ਮੈਨੂੰ ਲੱਗਦਾ, ਕਾਲਰ ਲਾਈਨ ਤੇ ਹੋ ਤੁਸੀਂ ਜੀ?
ਹਾਂਜੀ ਹਾਂਜੀ ਮੈਂ ਜੀ।
ਹਾਂਜੀ ਹਾਂਜੀ
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ
ਭਾਈ, ਥੋੜੀ ਜੀ ਇੱਕ ਅਵੇਅਰਨੈਸ ਕਾਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਤੁਸੀਂ ਕਹਿ ਦਿਓ ਲੋਕਾਂ ਤੇ ਥੋੜਾ ਚੰਗੀ ਗੱਲ ਹੋਏਗੀ। ਕੋਵਿਡ-19 ਤੋਂ ਬਾਅਦ ਜਦੋਂ ਲੋਕ ਘਰਾਂ ਨੂੰ ਐਡਵਰਟਾਈਜ਼ਮੈਂਟਾਂ ਭੇਜਦੇ ਨੇ, ਬਾਹਰ ਡੋਰ ਨਾਬ ਦੇ ਨਾਲ ਟੰਗ ਦਿੰਦੇ ਨੇ, ਉਹ ਜਿਹੜਾ ਡਿਲੀਵਰੀ ਪਰਸਨ ਆ ਉਹ ਪਤਾ ਨੀ ਕਿੰਨੇ ਕੁ ਡੋਰ ਨਾਬ ਟੱਚ ਕਰਕੇ ਆਉਂਦਾ, ਤੇ ਪਤਾ ਨੀ ਕਿੱਥੋਂ ਉਹਨੇ ਕੋਵਿਡ-19 ਕਿਸੇ ਦੇ ਘਰ ਚ ਦੇ ਜਾਣਾ। ਇਹਨਾਂ ਲੋਕਾਂ ਨੂੰ ਅਜੇ ਪਰਹੇਜ਼ ਕਰਨਾ ਚਾਹੀਦਾ ਜਿੰਨਾ ਚਿਰ ਕੋਵਿਡ-19 ਖਤਮ ਨਹੀਂ ਹੁੰਦਾ। ਮੇਰੇ 2-4 ਐਡਵਰਟਾਈਜ਼ਮੈਂਟ ਆਈਆਂ ਸੀ, ਇੱਕ ਰੀਅਲ ਸਟੇਟ ਵੀਰ ਦੀ ਸੀ, ਇੱਕ ਕੋਈ ਪਾਵਰ ਵਾਸ਼ ਵਾਲੇ ਦੀ ਸੀ, ਕੋਈ ਹੋਰ ਸਿੱਖ ਦੋ, ਉਹ ਪਲੀਜ਼ ਜੇ ਇਹਨਾਂ ਤੁਸੀਂ ਐਜੂਕੇਟ ਕਰੋ ਵੀ ਭਾਈ ਅਜੇ ਤੁਸੀਂ ਸਬਰ ਕਰੋ ਜਿੰਨਾ ਚਿਰ ਕੋਵਿਡ-19 ਕੰਟਰੋਲ ਨਹੀਂ ਹੁੰਦਾ। ਤੇ ਹੁਣ ਦੇਖੋ 100 ਜੇ ਡੋਰ ਬੰਦਾ ਟੱਚ ਕਰੇ ਤੇ ਕੀ ਪਤਾ ਕਿੱਥੋਂ ਉਹਨੇ ਕਿਹਨੂੰ ਡਿਲੀਵਰ ਕਰ ਦੇਣਾ। ਥੈਂਕ ਯੂ ਭਾਈ,
ਮਿਹਰਬਾਨੀ ਜੀ, ਤੁਸੀਂ ਦੇਤਾ ਸੁਨੇਹਾ। ਤੇ ਵੈਸੇ ਤਾਂ ਇਹ ਆ ਜੀ, ਬਹੁਤੇ ਲੋਕ ਤਾਂ ਅਵੋਇਡ ਕਰ ਰਹੇ ਨੇ, ਪਰ ਕਈ ਇਹੋ ਜਿਹੇ ਅਗਰੈਸਿਵ ਨੇ, ਉਹਨਾਂ ਨੂੰ ਫੇਰ ਨੂੰ ਹੀ ਲੱਗਦਾ ਵੀ ਸਾਡੀ ਜ਼ਿੰਦਗੀ ਦਾ ਕੰਮ ਹੀ ਇਹ ਆ ਜੀ, ਅਸੀਂ ਘਰ ਵੇਚਣਾ, ਘਰ ਅਸੀਂ ਖਰੀਦਣਾ, ਹੋਰ ਉਹਨਾਂ ਨੂੰ ਕੁਛ ਦਿਸਦਾ ਹੀ ਨਹੀਂ। ਠੀਕ ਹੈ, ਰੁਜ਼ਗਾਰ ਜ਼ਰੂਰੀ ਹੈ, ਅਸੈਂਸ਼ੀਅਲ ਸਰਵਿਸਿਜ਼ ਹੈਗੀ ਆ ਰੀਅਲ ਸਟੇਟ, ਪਰ ਥੋੜ੍ਹਾ ਜਿਹਾ ਵਿਚਾਰ ਰੱਖੋ ਦੋਸਤੋ, ਐਡੀ ਕੋਈ ਦੁਨੀਆ ਐਡੀ ਛੇਤੀ ਖਤਮ ਨਹੀਂ ਹੋਣ ਲੱਗੀ ਜੇ 4 ਮਹੀਨੇ ਨਾ ਵੀ ਕੰਮ ਕਰੋਗੇ, 70-80 ਸਾਲ ਦੀ ਜ਼ਿੰਦਗੀ 'ਚੋਂ ਜੇ ਸਾਲ ਨਾ ਵੀ ਕੰਮ ਕੀਤਾ ਫਿਰ ਕੀ ਹੈ, ਐਡੀ ਕਿੱਡੀ ਗੱਲ ਆ। ਪਰ ਆਪਾਂ ਇਹਦੇ 'ਤੇ ਇੱਕ ਪੂਰਾ ਸ਼ੋ ਕਰ ਚੁੱਕੇ ਹਾਂ ਜੀ ਅਸੀਂ, ਆਪਾਂ ਇਸ ਵਿਸ਼ੇ ਦੇ ਉੱਤੇ, ਪਰ ਤੁਹਾਡਾ ਪੁਆਇੰਟ ਜਿਹੜਾ ਹੈਗਾ ਠੀਕ ਆ ਜੀ, ਇਹ ਕੁਛ ਹੱਦ ਤੱਕ ਮਤਲਬ ਜੇ ਵਿਚਾਰ ਰੱਖ ਲਿਆ ਜਾਵੇ ਤਾਂ ਵਧੀਆ ਗੱਲ ਆ। ਵੈਸੇ ਤਾਂ ਸਾਨੂੰ ਹਦਾਇਤਾਂ ਬੜੀਆਂ ਸਖ਼ਤ ਨੇ ਜੀ, ਜਦੋਂ ਕਿਸੇ ਦਾ ਘਰ ਦੇਖਣ ਜਾਣਾ ਫਾਰਮ ਭਰ ਕੇ ਦੇਣਾ ਪੈਂਦਾ ਵੀ ਜਿਹੜੇ ਬਾਹਰ ਆ ਰਹੇ ਆ ਉਹ ਬਾਹਰ ਨਹੀਂ ਗਏ 15 ਦਿਨਾਂ 'ਚ, ਉਹਨਾਂ ਦੇ ਘਰੇ ਕਿਸੇ ਨੂੰ ਖਾਂਸੀ ਜ਼ੁਕਾਮ ਜਾਂ ਇਹ ਲੱਛਣ ਨਹੀਂ ਹੈਗੇ, ਉਹ ਹੈਲਦੀ ਨੇ, ਕਾਫ਼ੀ ਧਿਆਨ ਰੱਖ ਕੇ ਜਾ। ਪਰ ਠੀਕ ਹੈ, ਐਡਵਰਟਾਈਜ਼ਮੈਂਟ ਦੇ ਹਿਸਾਬ ਦੇ ਨਾਲ ਜੇ ਥੋੜ੍ਹਾ ਜਿਹਾ ਬਚਾਅ ਹੋ ਜਾਏ ਤਾਂ ਚੰਗੀ ਗੱਲ ਰਹੂਗੀ। ਖੈਰ ਜੀ, ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ
ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਜਿਹੜੇ ਇਹਨਾਂ ਤੋਂ ਪਹਿਲੇ ਭਾਈ ਸਾਹਿਬ ਆਏ ਸਨ, ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਮੁਤਫਿਕ ਹਾਂ, ਤੇ ਮਤਲਬ ਕਿ ਇਹਦੇ 'ਚ ਸਾਫ਼ ਨਜ਼ਰ ਆ ਰਿਹਾ ਕਿ ਲਾਈਕ ਬੜਾ ਰੂਥਲੈਸ ਜਿਹਾ ਜਾਂ ਬੇਇੱਜ਼ਤੀ ਜਾਂ ਕੋਈ ਕੱਟੜੀ ਨਜ਼ਰ ਨਹੀਂ ਆ ਰਹੀ ਪੁਲਿਸ ਵਾਲਿਆਂ 'ਚ। ਲਾਈਕ ਇਹਨਾਂ ਨੂੰ ਥੋੜ੍ਹੀ ਜਿਹੀ ਇਸ ਪਾਸੇ ਵੀ ਟ੍ਰੇਨਿੰਗ ਦੇਣੀ ਚਾਹੀਦੀ ਕਿ ਭਾਈ ਤੁਸੀਂ ਕਿਸੇ ਜਾਂਦੇ ਹੋ, ਥੋੜ੍ਹਾ ਕੱਟੜੀ ਨਾਲ, ਥੋੜ੍ਹਾ ਪੇਸ਼ੈਂਟਸ ਨਾਲ ਤੁਸੀਂ ਕੰਮ ਕਰਿਆ ਕਰੋ। ਉੱਥੇ ਮੈਨੂੰ ਨੀ ਸਮਝ ਆਇਆ ਸੀ ਕਿਹੜੀ ਐਮਰਜੈਂਸੀ ਲੱਗੀ ਸੀ ਕਿ ਉਹਨਾਂ ਨੇ ਬੰਦਾ ਮਾਰਨਾ ਹੀ ਮਾਰਨਾ ਸੀ। ਠੀਕ ਹੈ, ਔਰ ਇੱਕ ਹਜ਼ਾਰ ਇੱਕ ਤਰੀਕਾ ਹੁੰਦਾ ਬੰਦੇ ਨੂੰ ਕੰਟਰੋਲ ਕਰਨ ਦਾ, ਤੇ ਬਸ ਮੈਂ ਇੰਨਾ ਹੀ ਕਹਿਣਾ ਚਾਹਾਂਗਾ। ਥੈਂਕ ਯੂ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ। ਵੈਸੇ ਤਾਂ ਪਤਾ ਨੀ ਜੇ ਤੁਹਾਡੇ ਕੋਲ ਕਿਸੇ ਬੰਦੇ ਕੋਲ ਹਥਿਆਰ ਆ, ਚਲੋ ਪੁਲਿਸ ਕੋਲ ਤਾਂ ਹਥਿਆਰ ਰੱਖਣਾ ਚਾਹੀਦਾ, ਪਰ ਕਈ ਮਾਹਰ ਬੰਦਿਆਂ ਨੇ ਕਿਹਾ ਜੀ, ਕਹਿੰਦੇ ਬਈ ਜਿਹਨੂੰ ਗੁੱਸਾ ਆਉਂਦਾ ਉਹ ਹਥਿਆਰ ਰੱਖਦੇ ਆ, ਤੇ ਜਿਹਨੂੰ ਹਥਿਆਰ ਰੱਖਦੇ ਆ ਉਹਨੂੰ ਹੋਰ ਗੁੱਸਾ ਆਉਂਦਾ। ਜੇ ਤੁਹਾਡੇ ਕੋਲ ਹਥਿਆਰ ਵੀ ਹੈਗਾ ਤੇ ਤੁਸੀਂ ਫੇਰ ਵੀ ਠਰਾਮਾ ਰੱਖੋ, ਤਾਂ ਮੇਰਾ ਖਿਆਲ ਤੁਸੀਂ ਸਿਆਣੇ ਲੋਕਾਂ ਦੀ ਕੈਟਾਗਰੀ 'ਚ ਸ਼ਾਮਿਲ ਹੁੰਦੇ ਹੋ। ਤੇ ਮੈਨੂੰ ਇਹ ਵੀ ਲੱਗਦਾ ਵੀ ਜਿਹਦਾ ਹੱਥ ਵਾਰ ਵਾਰ ਆਪਣੇ ਹਥਿਆਰ ਤੇ ਜਾਂਦਾ, ਉਹ ਮਨੋਰੋਗ ਤੋਂ ਕਿਸੇ ਨਾ ਕਿਸੇ ਤੋਂ ਪੀੜਿਤ ਆ, ਉਹਦੀ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਜਾਂ ਆਉਣ ਵਾਲੀ ਹੈ, ਜਾਂ ਜਦੋਂ ਨੌਕਰੀ ਤੋਂ ਨਿਕਲ ਗਿਆ ਨਾ, ਉਹਦੀ ਲਾਈਫ 'ਚ ਜ਼ਰੂਰ ਪ੍ਰੋਬਲਮ ਆਉਣੀ ਆ। ਜਿਹਨਾਂ ਨੇ ਵੱਡੀਆਂ ਵੱਡੀਆਂ ਜੰਗਾਂ ਲੜੀਆਂ ਫੌਜੀਆਂ ਨੇ, ਬਾਅਦ ਦੇ ਵਿੱਚ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ, ਕਿਉਂਕਿ ਉਹ ਮਨੋਰੋਗਾਂ ਦਾ, ਮਾਨਸਿਕ ਵਿਕਾਰਾਂ ਦਾ ਸ਼ਿਕਾਰ ਹੁੰਦੇ ਨੇ। ਉਹਨਾਂ ਨੇ ਜਦੋਂ ਪਾਵਰ ਦੇ ਵਿੱਚ ਹੁੰਦੇ ਨੇ, ਬੜੇ ਧੱਕੇ ਕੀਤੇ ਹੁੰਦੇ ਨੇ, ਬੜੇ ਲੋਕਾਂ ਨੂੰ ਮਾਰਿਆ ਹੁੰਦਾ। ਖੈਰ ਚਲੋ, ਆਪਾਂ ਅਗਲੀ ਕਾਲ ਲੈ ਲਈਏ ਜੀ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੈਲੋ,
ਹਾਂਜੀ ਹਾਂਜੀ, ਆਉਂਦਾ ਜੀ ਨਾ ਤੁਸੀਂ।
ਸਰ ਮੈਨੂੰ 2 ਮਿੰਟ ਦਿਓ।
ਲਓ ਜੀ ਲਓ।
ਸਰ ਇਹ ਜਿਹੜਾ ਡਿਪਰੈਸ਼ਨ ਆ, ਪਹਿਲੀ ਗੱਲ 17 ਤਰ੍ਹਾਂ ਦਾ ਵਾ।
ਵਾਹ ਵਾਹ।
ਮੈਂ ਖੁਦ ਇਹਦਾ ਬਾਈਪੋਲਰ ਦਾ 10 ਸਾਲ ਦਾ ਸ਼ਿਕਾਰ ਆ। ਮੈਂ ਇੰਡੀਆ ਤੋਂ ਇਹਦਾ ਇਲਾਜ ਕਰਾਇਆ ਸੀ ਬਾਈਪੋਲਰ ਦਾ, ਇਹ 3 ਸਾਲ ਮੈਨੂੰ ਸਵਾਈ ਰੱਖਿਆ, ਉਦੋਂ ਬਾਅਦ ਮੈਂ ਠੀਕ ਹੋਇਆ। ਹੁਣ ਮੈਂ ਡੰਪ ਟਰੱਕ ਚਲਾਉਂਦਾ। ਜੇ ਤੁਸੀਂ ਪ੍ਰੋਪਰ ਟ੍ਰੀਟਮੈਂਟ ਦੋ ਇਹਦੇ ਵਾਸਤੇ, ਇਹਨਾਂ ਨੂੰ ਟੋਟਲੀ ਸਿਸਟਮ ਚੇਂਜ ਕਰਨਾ ਪੈਣਾ। ਇਹ ਤਾਂ ਕੱਲ ਨੂੰ ਅਸੀਂ ਹਥੌੜੀ ਚੱਕ ਲਈਏ, ਕੋਈ ਚੱਕ ਲਈਏ, ਇਹ ਤਾਂ ਸਾਡੇ ਸਿੱਧੇ ਗੋਲੀ ਮਾਰ ਦਾਂਗੇ। ਅਸੀਂ ਟੈਰਰਿਸਟ ਥੋੜੀ ਆ।
ਬਿਲਕੁਲ,
ਅਸੀਂ ਆਤੰਕਵਾਦੀ ਨਹੀਂ ਆ, ਅਸੀਂ ਮਾਨਸਿਕ ਰੋਗੀ ਆ। ਸਾਡੇ ਤੇ ਕਈ ਹੱਸਦੇ ਨੇ, ਕਈ ਜਾਣੇ ਹੱਸਦੇ ਆ ਕਿ ਇਹ ਬਈ ਲੱਤਾਂ ਦੇ ਮੇਰੇ ਹੁਣ ਵੀ ਨੀ ਭਾਰ ਆਉਂਦਾ, ਕਈ ਹੱਸਦੇ ਆ। ਅਸੀਂ ਕਿਹਾ ਭਾਈ ਤੁਸੀਂ ਹੱਸਣਾ ਹੱਸੋ, ਅਸੀਂ ਮਾਨਸਿਕ ਰੋਗੀ ਆ, ਸਾਡੇ ਵਾਸਤੇ ਜ਼ਿੰਦਗੀ ਸਟਰਗਲਿੰਗ ਆ, ਸਾਡੀ ਹੈਲਪ ਤਾਂ ਕੀ ਕਰਨੀ ਆ। ਉਲਟ ਅਸੀਂ, ਮੈਂ ਖੁਦ 1.5 ਸਾਲ ਡਰੀ ਗਿਆ, ਉਹਨੇ 2 ਸਾਲ ਮੈਨੂੰ ਦਵਾਈ ਨੀ ਦਿੱਤੀ ਕੈਨੇਡਾ ਦੇ ਵਿੱਚ। ਤੇ ਥੋੜਾ ਜਿਹਾ ਟ੍ਰੀਟਮੈਂਟ ਵੀ ਕਰੋ ਤੇ ਇਹਨਾਂ ਨੂੰ ਸਿਸਟਮ ਚੇਂਜ ਕਰਨਾ ਪੈਣਾ।
ਬਿਲਕੁਲ ਬਿਲਕੁਲ ਜੀ, ਮੈਂ ਇੱਕ ਹੋਰ ਰਿਪੋਰਟ ਪੜ੍ਹ ਰਿਹਾ ਸੀ, ਕੋਈ ਬੰਦਾ ਮੈਂਟਲ ਹੈਲਥ ਦਾ ਪੇਸ਼ੈਂਟ ਸੀ, ਉਹਦੇ ਹੱਥ ਦੇ ਵਿੱਚ ਹੈਮਰ ਸੀ ਜੀ, ਤੇ ਉਹਦੀ ਮੈਂ ਸਾਰੀ ਸਟੋਰੀ ਪੜ੍ਹ ਰਿਹਾ ਸੀ। ਪੁਲਿਸ ਵਾਲਿਆਂ ਨੇ ਉਹਨੂੰ ਮਤਲਬ ਕਿਵੇਂ ਟੈਕਲ ਕੀਤਾ, ਕੀ ਕੀਤਾ, ਕੀ ਨਹੀਂ ਕੀਤਾ, ਤੇ ਬਿਲਕੁਲ ਜੀ, ਮੈਂ ਇਹ ਗੱਲ ਸਮਝਦਾ ਜੀ, ਜਿਹੜਾ ਮੈਂਟਲ
ਇੱਕ ਬਿਮਾਰੀ ਇਹ ਵੀ ਆ ਬਾਈਪੋਲਰ ਚ। ਮੈਂ ਟਰੱਕ ਹਵਾ ਚੜਾਤਾ 4 ਮਹੀਨੇ, ਡਾਕਟਰ ਨੇ ਦਵਾਈ ਗਲਤ ਦਿੱਤੀ, ਮੈਂ ਟਰੱਕ ਮਤਲਬ ਆਏ ਹਵਾ ਚ ਗੱਲਾਂ ਕਰਨ ਲੱਗ ਗਿਆ। ਇਹ ਸਿਸਟਮ ਨੂੰ ਬਿਲਕੁਲ ਚੇਂਜ, ਹੁਣ ਇਨਸੋਮੀਆ ਦੇ ਵਿੱਚ ਆ, ਫੇਰ ਵੀ ਕੰਮ ਕਰਦਾ, ਡਾਕਟਰ ਕਹਿੰਦਾ ਓਕੇ ਕਰ ਸਕਦਾ, ਪਰ ਲੱਤਾਂ ਦੇ ਭਾਰ ਨਹੀਂ ਆਉਂਦਾ। ਇਸ ਕਰਕੇ ਕਿਸੇ ਨੂੰ ਮਾਰਨ ਦਾ ਹੱਕ ਨਹੀਂ ਤੇ ਸਾਡੇ ਨਾਲ ਮਜ਼ਾਕ ਕਰਨ ਦਾ ਕੋਈ ਹੱਕ ਨਹੀਂ ਗਾ। ਇਹ ਫਿਜ਼ੀਕਲੀ ਵੀ ਬੰਦਾ ਇੱਕ ਬੰਦਾ ਨਿਕਲਦਾ ਵਾ, ਮੈਂਟਲੀ ਦਾ ਨਿਕਲਦਾ, ਕਿਉਂਕਿ ਮੈਂਟਲੀ ਕੋਈ ਪ੍ਰੋਬਲਮ ਆ, ਛੋਟੀ ਸਭ ਤੋਂ ਪਹਿਲਾਂ ਤਾਕਤ ਘਟਣੀ ਆ, ਸਰੀਰ ਨੇ ਕੰਮ ਛੱਡਣਾ, ਫਿਜ਼ੀਕਲੀ ਵੀ ਬਹੁਤ ਦੁੱਖ ਮਿਲਦਾ ਇਹ ਚ।
ਬਿਲਕੁਲ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਮੈਂ ਪੂਰੀ ਤਰ੍ਹਾਂ ਸਥਿਤੀ ਨੂੰ ਸਮਝਦਾ। ਇਸੇ ਕਰਕੇ ਹੀ ਮਤਲਬ ਆਪਾਂ ਅੱਜ ਦਾ ਵਿਸ਼ਾ ਲਾ ਰਹੇ ਹਾਂ ਵੀ ਹੋਰ ਵੀ ਜਿਹੜੇ, ਚਲੋ ਪੁਲਿਸ ਵਾਲਿਆਂ ਨੇ ਤਾਂ ਕਾਰਵਾਈ ਇਹ ਕੀਤੀ ਆ ਨਾ, ਇਸ ਤੋਂ ਬਿਨਾਂ ਵੀ ਜਿਹੜੇ ਲੋਕ ਇਹ ਸਮਝਦੇ ਨੇ ਨਾ ਜਾਂ ਮਾੜੇ ਸ਼ਬਦ ਵਰਤਦੇ ਨੇ, ਦੇਖੋ ਪੇਸ਼ੈਂਟ ਇੱਥੇ ਆਪਾਂ ਸਪੈਸ਼ਲ ਐਬਿਲਿਟੀਜ਼ ਕਹਿੰਦੇ ਹਾਂ, ਜਿਹੜੇ ਬੰਦੇ ਨੂੰ ਕੋਈ ਪ੍ਰੋਬਲਮ ਆ, ਜੇ ਅਸੀਂ ਉਹਨਾਂ ਨਾਲ ਹਮਦਰਦੀ ਰੱਖ ਸਕਦੇ ਹਾਂ, ਹਮਦਰਦੀ ਨਹੀਂ, ਉਹ ਵੀ ਮਤਲਬ ਜਿਹੜੇ ਜਿਹਨਾਂ ਨੂੰ ਮਾਨਸਿਕ ਵਿਕਾਰ ਆ ਕੋਈ, ਜਿਵੇਂ ਸਰੀਰ ਦੀਆਂ ਪ੍ਰੋਬਲਮਸ ਆ ਜੀ, ਕਿਸੇ ਦੀ ਕੋਈ ਕਿਡਨੀ ਖਰਾਬ ਹੋ ਗਈ, ਕਿਸੇ ਦੇ ਕੋਈ ਦੇਖੋ ਡਾਇਬਿਟੀਜ਼ ਹੋ ਗਈ ਕਿਉਂਕਿ ਇੰਸੂਲਿਨ ਹਾਰਮੋਨ ਉਹਦੀ ਪ੍ਰੋਬਲਮ ਆ ਜਾਂਦੀ ਹੈ, ਥਾਇਰੋਕਸਿਨ ਹਾਰਮੋਨ ਦੀ ਪ੍ਰੋਬਲਮ ਆ ਜਾਂਦੀ ਹੈ, ਥਾਇਰਾਇਡ ਗਲੈਂਡ ਦੇ ਵਿੱਚ ਆਪਾਂ ਨੂੰ ਕੋਈ ਵੱਧ ਘੱਟ, ਇਵੇਂ ਜਿਹੜਾ ਇਹ ਬੋਡੀ ਦੇ ਵਿੱਚ ਡੋਪਾਮਾਈਨ ਲੈਵਲ ਆ, ਇਹਦੇ ਘਟਣ ਵਧਣ ਦੇ ਨਾਲ ਮਾਨਸਿਕ ਵਿਕਾਰ ਜਾਂ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਹੁੰਦੇ ਨੇ, ਅਟੈਂਸ਼ਨ ਡੈਫੀਸ਼ੀਟ ਆਰਡਰ ਹੁੰਦਾ, ਕਈ ਤਰ੍ਹਾਂ ਦੀਆਂ ਇਨਸੋਮਨੀਆ ਤੁਸੀਂ ਦੱਸਿਆ, ਕੰਪਲਸਿਵ ਡਿਸਆਰਡਰ ਹੁੰਦਾ, ਕੀ ਕਹਿੰਦੇ ਆ ਪ੍ਰੋਪਰ ਵਰਡ ਨਹੀਂ ਯਾਦ ਕਿਉਂਕਿ ਮੈਂ ਡਾਕਟਰ ਮਤਲਬ ਹੈਲਥ ਪ੍ਰੋਫੈਸ਼ਨਲ ਹੈਗਾ, ਤਰ੍ਹਾਂ ਤਰ੍ਹਾਂ ਦੇ ਇਹ ਮਨੋਰੋਗ ਹੁੰਦੇ ਨੇ, ਬਿਲਕੁਲ ਜਿਵੇਂ ਸਰੀਰ ਦੀਆਂ ਬਿਮਾਰੀਆਂ ਉਵੇਂ ਹੀ ਇਹ ਨੇ, ਜਿਵੇਂ ਸਰੀਰ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ, ਮੈਂ ਮਨ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ, ਇਹਨਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਵਿਤਕਰਾ ਕਰਨਾ, ਤਾਕਤ ਦਾ ਯੂਜ਼ ਕਰਨਾ, ਉਹ ਬਹੁਤ ਬਹੁਤ ਵੱਡਾ ਧੱਕਾ ਜੀ। ਸਭਿਅਕ ਸਮਾਜਾਂ ਦੇ ਵਿੱਚ ਇਹੋ ਜਿਹੇ ਧੱਕੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜੀ, ਇਹਨਾਂ ਨੂੰ ਜ਼ਰੂਰ ਮਤਲਬ ਦਖਲਅੰਦਾਜ਼ੀ ਕਰਕੇ ਇੱਥੇ ਜਿਹੜੇ ਇਹੋ ਜਿਹਾ ਕੁਛ ਕਰਦੇ ਨੇ ਪੁਲਿਸ ਵਾਲੇ, ਉਹਨਾਂ ਨੂੰ ਚਾਰਜ ਕਰਨਾ ਚਾਹੀਦਾ ਜੀ, ਤਾਂ ਕਿ ਅੱਗੇ ਤੋਂ ਐਗਜ਼ਾਮਪਲ ਬਣੇ, ਚਾਰਜ ਕਰਕੇ ਉਹਨਾਂ ਨੂੰ ਜਿਹੜਾ ਦੇ ਵਿੱਚ ਬਿਠਾਓ, ਜਿਹੜੇ ਤਾਕ ਬਿਨਾਂ ਬਿਨਾਂ ਮਤਲਬ ਤੋਂ ਮਿਸ ਯੂਜ਼ ਆਫ ਪਾਵਰ ਕਰਦੇ ਨੇ। ਖੈਰ ਇਹ ਮੇਰੀ ਮੇਰਾ ਮੇਰਾ ਵਿਚਾਰ ਆ ਜੀ, ਸਾਰੇ ਲੋਕਾਂ ਦੇ ਆਪਣੇ ਅਲੱਗ ਅਲੱਗ ਵਿਚਾਰ ਹੋ ਸਕਦੇ ਨੇ। ਇੱਕ ਹੋਰ ਕਾਲ ਲੈ ਲਈਏ ਜੀ ਆਪਾਂ ਨੂੰ ਸ਼ਿਵਿੰਦਰ ਨੂੰ ਵੀ ਇਹ ਤੇ ਲੈਣਾ ਪੈਣਾ ਫਿਰ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਇਹ ਦੇਖੋ ਇਹ ਜਿੰਨੇ ਕੰਮ ਕੀਤਾ ਪਹਿਲੇ ਤਾਂ ਚੈੱਕ ਕਰੋ ਮਾਨਸਿਕ ਰੋਗ ਵਿਆਪਤ ਨਹੀਂ ਹੈ। ਜਿਹੜਾ ਕੰਮ ਕੀਤਾ ਮਾਰਤਾ ਉਹਨੂੰ, ਉਹ ਮੈਨੂੰ ਤਾਂ ਲੱਗਦਾ ਸੀ ਪੁਲਿਸ ਵਾਲਾ ਹੀ ਮਾਨਸਿਕ ਰੋਗੀ ਹੈ, ਇਹਤੇ ਵੀ ਗੌਰ ਕਰਨ ਦੀ ਲੋੜ ਆ।
ਧੰਨਵਾਦ ਜੀ, ਧੰਨਵਾਦ। ਨੈਕਸਟ ਕਾਲ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹੈਲੋ।
ਹਾਂਜੀ ਹਾਂਜੀ ਆਉਂਦਾ ਇਹਨੂੰ, ਤੁਸੀਂ ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ?
ਹੈਲੋ
ਆਉਂਦਾ ਇਹਨੂੰ। ਹਾਂਜੀ ਹਾਂਜੀ ਆਉਂਦਾ ਇਹਨੂੰ।
ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਦੇਖੋ ਇਹ ਜਿਹੜੇ ਲੋਕ ਹੁੰਦੇ ਨੇ, ਇਹ ਸਕੈਜ਼ੋਫਰੇਨੀਆ ਦੀ ਬਿਮਾਰੀ ਹੁੰਦੀ ਆ, ਬਹੁਤ ਲੋਕਾਂ ਨੂੰ ਹੈ, ਪਰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹ ਭੂਤ ਪ੍ਰੇਤ ਉਂਬੜਿਆ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਮੈਂ ਤੁਹਾਨੂੰ ਦੱਸਦਾ, ਵੈਸੇ ਜਿਹੜਾ ਇਹਨਾਂ ਨੇ ਬਜ਼ੁਰਗ ਮਾਰਿਆ, ਮਾਰਟਨ ਦੇ ਵਿੱਚ ਬਹੁਤ ਗਲਤ ਕੰਮ ਕੀਤਾ, ਉਹਦਾ ਫੈਮਿਲੀ ਕਹਿ ਰਹੀ ਆ ਵੀ ਇਹਨੂੰ ਜਾਂ ਤਾਂ ਉਰਦੂ ਆਉਂਦਾ ਜਾਂ ਪੰਜਾਬੀ ਆਉਂਦੀ ਆ, ਇਹਨੂੰ ਇੰਗਲਿਸ਼ ਨਹੀਂ ਆਉਂਦੀ, ਉਹ ਸੁਣਦੇ ਹੀ ਨਹੀਂ ਤੇ ਇੰਗਲਿਸ਼ ਬੋਲੀ ਜਾ ਰਹੇ ਨੇ, ਉਹਦੇ ਨਾਲ ਡਰੋਪ ਦਾ ਗਨ ਡਰੋਪ ਦਾ ਗਨ, ਉਹ ਬੰਦੇ ਨੂੰ ਨਹੀਂ ਆਉਂਦੀ। ਮੈਂ ਤੁਹਾਨੂੰ ਦੱਸਾਂ, ਇੱਕ ਗੁਰਦੁਆਰੇ ਦੇ ਵਿੱਚ ਮੈਂ ਉੱਥੇ ਗਿਆ, ਵਾਸ਼ਰੂਮ ਦੇ ਵਿੱਚ ਗਿਆ, ਤੇ ਉੱਥੇ ਇੱਕ ਨੌਜਵਾਨ ਮੁੰਡਾ ਆਪਣਾ, ਇਹ ਜਿਹੜੇ ਸਕੈਜ਼ੋਫਰੇਨੀਆ ਦੇ ਬਿਮਾਰੀ ਵਾਲੇ ਹੁੰਦੇ ਆ, ਉਹਨਾਂ ਨੂੰ ਆਪਣੇ ਆਪ ਦੀ ਸੁਰਤ ਨਹੀਂ ਹੁੰਦੀ, ਦਾੜੀ ਲੰਬੀ ਹੁੰਦੀ ਆ, ਵਾਲ ਪਿੱਛੇ ਨੂੰ ਕਿੰਡੇ ਹੁੰਦੇ ਨੇ, ਮੈਂ ਉਹ ਉੱਥੇ ਵਿਚਾਰਾ ਬੈਠਾ, ਕੋਈ ਉਹਦੇ ਵੱਲ ਧਿਆਨ ਨਾ ਦਵੇ ਕਿਉਂਕਿ ਮੈਨੂੰ ਪਤਾ ਸੀ ਵੀ ਇਹ ਮਾਨਸਿਕ ਰੋਗੀ ਆ। ਮੈਂ ਉਹਨੂੰ ਕਿਹਾ, ਪੁੱਤਰ ਕੀ ਗੱਲ ਆ ਤੂੰ ਇੱਥੇ ਬੈਠਾ? ਪਹਿਲਾਂ ਤਾਂ ਕੁਛ ਨਹੀਂ ਬੋਲਿਆ, ਫਿਰ ਦੁਬਾਰਾ ਬੋਲਿਆ। ਮੈਂ ਕਿਹਾ ਤੇਰਾ ਨਾਂ ਕੀ ਆ? ਨਾਂ ਉਹਨੇ ਦੱਸਤਾ, ਤੇ ਮੈਂ ਕਿਹਾ ਵੀ ਕੀ ਗੱਲ ਆ, ਤੂੰ ਰੋਟੀ ਨਹੀਂ ਖਾਧੀ? ਸਿਰ ਮਾਰਿਆ, ਕਹਿੰਦਾ ਨਹੀਂ। ਤੇ ਫਿਰ ਉਹਨੂੰ ਲਿਆ ਕੇ ਮੈਂ ਰੋਟੀ ਦਿੱਤੀ ਲੰਗਰ ਹਾਲ 'ਚ ਉੱਤੇ। ਅੱਛਾ, ਤੇ ਮੈਂ ਪੁੱਛਿਆ ਵੀ ਤੇਰਾ ਟੈਲੀਫੋਨ ਨੰਬਰ ਕੀ ਆ? ਹਾਂਜੀ, ਉਹਨੇ ਮੈਨੂੰ ਟੈਲੀਫੋਨ ਨੰਬਰ ਦੇ ਦਿੱਤਾ, ਵੀ ਜੇ ਤੂੰ ਕੱਢ ਕੇ ਉਹਦੇ ਪੇਪਰ 'ਤੇ ਲਿਖਿਆ ਸੀ, ਅਤੇ ਮੈਂ ਆਪਣੇ ਟੈਲੀਫੋਨ 'ਤੇ ਉਹਦੇ ਸਾਹਮਣੇ ਉਹਦੇ ਪੇਰੈਂਟਸ ਨੂੰ ਫੋਨ ਕੀਤਾ, ਉਹ ਇੰਨੇ ਖੁਸ਼ ਹੋਏ, ਮੇਰਾ ਨਾਂ ਪੁੱਛਿਆ, ਅਸੀਂ ਤੁਹਾਨੂੰ ਮਿਲਣਾ ਜੀ। ਮੈਂ ਕਿਹਾ ਨਹੀਂ ਕੋਈ ਗੱਲ ਨਹੀਂ, ਮੈਂ ਤੁਹਾਡਾ ਇੰਤਜ਼ਾਰ ਕਰਦਾ, ਇਸ ਗੁਰਦੁਆਰੇ ਇੱਥੇ ਆ ਜਾਵੋ, ਅਤੇ ਮੁੰਡਾ ਤੁਹਾਡਾ ਇੱਥੇ ਬੈਠਾ। ਉਹ ਕਹਿੰਦੇ ਸਾਨੂੰ ਤਾਂ 4-5 ਦਿਨ ਹੋ ਗਏ, ਅਸੀਂ ਤਾਂ ਲੱਭਦੇ ਫਿਰਦੇ ਹਾਂ, ਪੁਲਿਸ ਵਾਲੇ ਵੀ ਸਾਡੀ ਹੈਲਪ ਨਹੀਂ ਕਰਦੇ। ਦੇਖੋ ਇਹਨਾਂ ਲੋਕਾਂ ਨੂੰ ਪਿਆਰ ਦੀ ਲੋੜ ਹੁੰਦੀ ਆ, ਜਿਹੜੇ ਬਿਮਾਰ ਹੁੰਦੇ ਨੇ ਸਕੈਜ਼ੋਫਰੇਨੀਆ ਦੇ, ਇਹਨਾਂ ਨੂੰ ਪਿਆਰ ਦੀ ਜ਼ਰੂਰਤ ਹੁੰਦੀ ਆ, ਨਫ਼ਰਤ ਦੀ ਲੋੜ ਨਹੀਂ ਹੁੰਦੀ। ਇਹ ਬਹੁਤ ਚੰਗੇ ਲੋਕ ਕਹਿੰਦੇ ਨੇ, ਮੁਸੀਬਤ ਦੇ ਮਾਰੇ ਹੁੰਦੇ ਆ, ਇਹਨਾਂ ਨੂੰ ਤੁਸੀਂ ਹੱਸੋ ਨਾ ਇਹਨਾਂ ਦੇ ਉੱਤੇ, ਤੁਹਾਡੇ ਉੱਤੇ ਵੀ ਕੱਲ੍ਹ ਨੂੰ ਵਕਤ ਆ ਸਕਦਾ। ਹਾਂਜੀ, ਕੋਈ ਮਜ਼ਾਕ ਵਾਲੀ ਗੱਲ ਨਹੀਂ ਹੁੰਦੀ, ਇਹ ਤਾਂ ਵਿਚਾਰੇ ਬਹੁਤ ਚੰਗੇ ਲੋਕ ਹੁੰਦੇ ਆ, ਇਹਨਾਂ ਨੂੰ ਤੁਸੀਂ ਪਿਆਰ ਮੁਹੱਬਤ ਨਾਲ ਬੁਲਾਓ, ਬਹੁਤ ਖੁਸ਼ ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਅਜੇ ਡੇਢ ਕੁ ਮਹੀਨਾ ਪਹਿਲਾਂ ਹੀ ਬਰੈਂਪਟਨ ਦੇ ਵਿੱਚ ਹੋਰ 27-28 ਸਾਲ ਦਾ ਨੌਜਵਾਨ ਸੀ ਜੀ, ਉਹਦੇ ਵੀ ਘਰਦਿਆਂ ਨੇ ਬੁਲਾਇਆ ਸੀਗਾ, ਉਹਨੂੰ ਵੀ ਪੁਲਿਸ ਵਾਲਿਆਂ ਨੇ ਗੋਲੀ ਮਾਰਤੀ, ਉਹ ਵੀ ਨੌਜਵਾਨ ਜਿਹੜਾ ਸੀਗਾ ਉਹ ਮਰ ਗਿਆ। ਇਹ ਮਾੜੀ ਗੱਲ ਆ ਜੀ। ਖੈਰ ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ऐसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
haanji na dooja na teeja, khao hamesha number 1 popular pizza
jithe na sirf tusi apne manpasand pizza balki swad le karare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aaho ji bhukh lagi hai bali te kamao number
9058744242 9058744442 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰੇਡ ਸੋਮਾਂ ਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਰਾਜਕਲ ਸੀ ਰੀਅਲਟਰ ਨੇ ਜੀ, ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ। ਬੜੀਆਂ ਸੋਹਣੀਆਂ ਲਿਸਟਿੰਗ ਨੇ ਉਹਨਾਂ ਕੋਲ। 4 ਬੈਡਰੂਮ, 4 ਵਾਸ਼ਰੂਮ ਦਾ ਘਰ ਬ੍ਰੈਂਪਟਨ ਦੇ ਵਿੱਚ ਚਾਹੀਦਾ ਤੁਹਾਨੂੰ, ਫਿਨਿਸ਼ ਬੇਸਮੈਂਟ ਦਾ, ਰਾਜਕਲ ਸੀ ਨਾਲ ਸੰਪਰਕ ਕਰਿਓ। 416-566-2076 ਇਹਨਾਂ ਦਾ ਨੰਬਰ ਹੈਗਾ ਰਾਜਕਲ ਸੀ ਦਾ। ਤੇ ਦੋਸਤੋ, ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੋ ਤੇ ਫਿਰ ਤੁਸੀਂ ਪੁਰਬਾ ਰੈਨੋਵੇਸ਼ਨ ਨਾਲ ਤਾਲਮੇਲ ਕਰ ਲਿਓ। 647-7080-2210 ਇਹਨਾਂ ਦਾ ਨੰਬਰ ਆ। ਵਿੰਡੋਜ਼ ਬਦਲਾਉਣੀਆਂ ਨੇ, ਬੇਸਮੈਂਟ ਬਣਾਉਣੀ ਆ ਤੁਸੀਂ ਲੀਗਲ ਤਰੀਕੇ ਦੇ ਨਾਲ, ਤੁਸੀਂ ਲੈਮੀਨੇਟ ਫਲੋਰ ਲਾਉਣੀ ਆ, ਹਾਰਡਵੁੱਡ ਫਲੋਰ ਲਾਉਣੀ ਆ, ਕਿਚਨ ਬਣਾਉਣੀ ਆ ਤੁਸੀਂ, ਟਾਈਲ ਲਾਉਣੀ ਆ ਕਿਚਨ 'ਚ, ਕਿਚਨ ਕੈਬਨਿਟ ਚਾਹੀਦੀਆਂ ਤੁਹਾਨੂੰ, ਕੋਈ ਵੀ ਕੰਮ ਆ, ਈਵਨ ਪੇਂਟ ਵੀ ਕਰਾਉਣਾ, ਤੁਸੀਂ ਪੁਰਬਾ ਰੈਨੋਵੇਸ਼ਨ ਨਾਲ ਤਾਲਮੇਲ ਕਰਿਓ। 647-787-2210 ਇਹਨਾਂ ਦਾ ਨੰਬਰ ਆ ਜੀ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਜੀ, ਆਪਾਂ ਇੱਕ ਇੱਕ ਕਰਕੇ ਗੱਲ ਸੁਣਦੇ ਹਾਂ ਉਹਨਾਂ ਦੀ। ਹਾਂਜੀ, ਤੁਸੀਂ ਆਨ ਦਾ ਏਅਰ ਹੋ ਜੀ, ਕੀ ਕਹਿਣਾ ਚਾਹੁੰਦੇ ਹੋ?
ਹੈਲੋ,
ਹਾਂਜੀ ਹਾਂਜੀ,
ਕਿਉਂਕਿ ਉਹ ਸਾਡੇ ਤੋਂ ਹੈਂਡਲ ਨੀ ਹੁੰਦਾ। ਤੇ ਉਹ ਪਰਸੋਂ ਅਜੇ ਫਰਾਈਡੇ, ਪਰਸੋਂ ਨੀ ਜਾਣੀ, ਇਸ ਫਰਾਈਡੇ ਅਸੀਂ ਫਿਰ ਫੋਨ ਕੀਤਾ ਕਿਉਂਕਿ ਉਹ ਸਾਨੂੰ ਬਹੁਤ ਹਾਰਡ ਟਾਈਮ ਦਿੰਦਾ ਸੀਗਾ। ਤਾਂ ਜਿੱਦਾਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਅਸੀਂ ਉਹਨੂੰ ਆਪ ਹੀ ਕਾਮ ਡਾਊਨ ਕਰ ਲਈਏ, ਪਰ ਕਈ ਵਾਰੀ ਨਾ ਤੁਸੀਂ ਬਹੁਤ ਵਧੀਆ ਉਹਨਾਂ ਨੇ ਤਰੀਕੇ ਦੇ ਨਾਲ ਉਹਨੂੰ ਸਮਝਾਇਆ ਵੀ, ਉਹਨੂੰ ਲੈ ਕੇ ਵੀ ਗਏ ਆ।
ਬਹੁਤ ਪੁਲਿਸ ਅਫਸਰ ਬੜੇ ਸਿਆਣੇ ਨੇ ਜੀ, ਬਹੁਤ।
ਹਾਂਜੀ ਹਾਂਜੀ, ਲੇਕਿਨ ਜਿਹੜੀ ਇਹ ਮੈਂਟਲ ਹੈਲਥ ਦੇ ਜਿਹੜੇ ਲੋਕ ਆ ਨਾ, ਉਹਨਾਂ ਦੇ ਲਈ ਇੱਥੇ ਹੈਲਪ ਇੰਨੀ ਜ਼ਿਆਦਾ ਜਿੰਨੀ ਹੋਣੀ ਚਾਹੀਦੀ, ਜਾਣੀ ਰਿਸ਼ਤੇਦਾਰਾਂ ਵੱਲੋਂ, ਕੋਈ ਪਰਿਵਾਰ ਵੱਲੋਂ, ਸਾਰੇ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ, ਉਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ।
ਇਸੇ ਕਰਕੇ ਹੀ ਕੇਸ ਜ਼ਿਆਦਾ ਹੁੰਦੇ ਨੇ ਜੀ, ਬਿਲਕੁਲ ਠੀਕ।
ਹਾਂਜੀ, ਕਿਉਂਕਿ ਉਹ ਦਰਵਾਜ਼ੇ ਬੰਦ ਕਰ ਲੈਂਦੇ ਆ, ਫੇ ਉਹ ਸਮਝਣ ਦੀ ਜਾਂ ਉਹ ਕਦੀ ਕੋਸ਼ਿਸ਼ ਹੀ ਨਹੀਂ ਕਰਦੇ ਵੀ ਦੱਸੋ ਅਸੀਂ ਤੁਹਾਨੂੰ ਕੀ ਕੋਈ ਹੈਲਪ ਕਰੀਏ ਜਾਂ ਤੁਹਾਨੂੰ ਸਾਡੀ ਹੈਲਪ ਚਾਹੀਦੀ ਆ, ਕਦੀ ਪੁੱਛਦੇ ਨਹੀਂ। ਅੱਜ ਤੱਕ ਮੈਨੂੰ ਕਿਸੇ ਬੰਦੇ ਨੇ, ਮੇਰੇ ਪਰਿਵਾਰ ਦੇ ਬੰਦੇ ਨੇ, ਇੱਕ ਮੇਰੇ ਬ੍ਰਦਰ ਤੋਂ ਛੁੱਟ, ਕਿਸੇ ਨੇ ਆ ਕੇ ਇਹ ਨਹੀਂ ਕਦੀ ਵੀ ਕਿਹਾ ਵੀ ਅਸੀਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੇ ਹਾਂ, ਜਾਂ ਤੁਹਾਡੇ ਬੱਚਿਆਂ ਨੂੰ ਪ੍ਰੋਬਲਮ ਕੀ ਆ।
ਹਾਂਜੀ,
ਇਹ ਵੀ ਨਹੀਂ ਪੁੱਛਿਆ ਵੀ ਇਹਨਾਂ ਦੀ ਇਹ ਸਮੱਸਿਆ ਹੈ, ਇਹਦੀ ਅਸੀਂ ਦੱਸੋ ਤੁਹਾਨੂੰ ਕੀ ਅਸੀਂ ਪ੍ਰੋਬਲਮ ਹੈ, ਜਾਂ ਕੀ ਅਸੀਂ ਇਹਦੀ ਹੈਲਪ ਕਰ ਸਕਦੇ ਹਾਂ, ਤੁਹਾਨੂੰ ਕੋਈ ਹੈਲਪ ਦੇ ਸਕਦੇ ਹਾਂ, ਜਿਹੜੇ ਤੁਹਾਡੇ ਆਪਣੇ ਖਾਸ ਹੁੰਦੇ ਆ।
ਹਾਂਜੀ, ਇਹ ਜਿਹਨਾਂ ਨੂੰ ਆਪਾਂ ਖਾਸ ਕਹਿ ਦਿੰਦੇ ਹਾਂ ਜੀ, ਇਹ ਵੈਸੇ ਹੀ ਕਹਿ ਦਿੰਦੇ ਹਾਂ, ਰਿਸ਼ਤੇ ਰਿਸ਼ਤੇਦਾਰੀਆਂ ਦੁਨੀਆਂ 'ਚ ਨਾਂ ਦੀਆਂ ਹੀ ਨੇ ਜੀ। ਜ਼ਿੰਦਗੀ 'ਚ ਕੰਮ ਆਉਣ ਵਾਲੇ ਤਾਂ ਦੋ ਚਾਰ ਵਿਅਕਤੀ ਹੁੰਦੇ ਆ ਜੀ, ਬਾਕੀ ਤਾਂ ਸਿਰਫ
ਉਹ ਤਾਂ ਮਜ਼ਾਕ ਉਡਾਉਂਦੇ ਆ, ਉਹ ਤਾਂ ਉਹਨੂੰ ਬੱਚੇ ਨੂੰ ਉਹਨਾਂ ਨੂੰ ਇਹ ਨਹੀਂ ਪਤਾ, ਉਹ ਤਾਂ ਜਾਣ ਕੇ ਉਹਦਾ ਮਜ਼ਾਕ ਉਡਾਉਂਦੇ। ਜੇ ਮੇਰਾ ਬੇਟਾ ਕਾਲਜ ਬਾਸਕਟਬਾਲ ਦੇਖਣ ਦਾ ਸ਼ੌਕੀਨ ਆ, ਉਹ ਇੰਟੈਲੀਜੈਂਟ ਆ, ਠੀਕ ਆ, ਉਹ ਬਿਮਾਰ ਹੋ ਗਿਆ, ਇਹਦਾ ਮਤਲਬ ਇਹ ਤਾਂ ਨਹੀਂ ਉਹ ਬੇਵਕੂਫ਼ ਨਹੀਂ ਆ, ਉਹ ਬਹੁਤ ਸਿਆਣਾ, ਤਾਂ ਉਹਨੇ ਅੱਜ ਤੱਕ ਕਿਸੇ ਵੱਲੋਂ ਮਾੜੀ ਕੋਈ ਮਾੜਾ ਉਹਨੇ ਅੱਜ ਤੱਕ ਕੰਮ ਨਹੀਂ ਕੀਤਾ। ਲੇਕਿਨ ਉਹਦੇ ਸਕੇ ਜੇ ਉਹ ਬਾਸਕਟਬਾਲ ਦੇਖ ਰਿਹਾ ਨਾ ਟੀਵੀ ਦੇ ਉੱਤੇ, ਉਹਨੂੰ ਕਹਿ ਰਿਹਾ ਕਿ ਤੂੰ ਤਾਂ ਕਾਲਜ ਹੀ ਨਹੀਂ ਆ, ਤੂੰ ਕੀ ਕਰਨਾ ਇਹਨੂੰ ਬਾਸਕਟਬਾਲ ਦੇਖਣਾ।
ਨਹੀਂ, ਮੈਂ ਬਿਲਕੁਲ ਜੀ, ਮੈਂ ਸਮਝਦਾ ਜੀ, ਬਿਲਕੁਲ ਸਾਡੇ ਸਮਾਜ ਨੇ ਜੀ ਜਿਹੜੇ ਜਿਹੜੇ ਮਾਨਸਿਕ ਵਿਕਾਰ ਨੇ ਨਾ, ਉਹਨਾਂ ਨੂੰ ਐਕਸੈਪਟ ਹੀ ਨਹੀਂ ਕੀਤਾ। ਹੁਣ ਦੇਖੋ ਕਿਸੇ ਬੰਦੇ ਨੂੰ ਡਾਇਬਿਟੀਜ਼ ਦੀ ਪ੍ਰੋਬਲਮ ਆ ਗਈ, ਡਾਇਬਿਟੀਜ਼ ਕਿਉਂ, ਇੰਸੂਲਿਨ ਦੀ ਪ੍ਰੋਬਲਮ ਆ ਨਾ, ਤੇ ਬਾਡੀ 'ਚ ਉਹਦਾ 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 ਜਿਹੜਾ ਸੀਕ੍ਰੇਸ਼ਨ ਆ ਘੱਟ ਗਈ ਵੱਧ ਗਈ। ਤੇ ਜੇ ਬੰਦੇ ਦੀ ਮਾਇੰਡ ਦੇ ਮਾਇੰਡ ਨੂੰ ਜਿਹੜੇ ਹਾਰਮੋਨਸ ਜਾਂ ਜਿਹੜੀਆਂ ਸੀਕ੍ਰੇਸ਼ਨ ਕੰਟਰੋਲ ਕਰਦੀਆਂ ਨੇ ਉਹ ਘੱਟ ਗਈਆਂ ਵੱਧ ਗਈਆਂ, ਉਹਦਾ ਕੀ ਕਸੂਰ ਆ ਵਿਚਾਰੇ ਦਾ ਉਹਦੇ ਵਿੱਚ? ਇਸ ਕਰਕੇ
ਉਹ ਸਮਝਦੇ ਨੀ ਸਾਡੇ ਲੋਕ ਤਾਂ। ਇਹ ਜ਼ਰੂਰ, ਮੈਂ ਕਈ ਵਾਰੀ, ਮੇਰੇ ਹੋਰ ਵੀ 2 ਬੱਚੇ ਜਿੱਦਾਂ ਹੈਗੇ ਆ ਸਪੈਸ਼ਲ, ਤਾਂ ਸਾਡੀ ਕਮਿਊਨਿਟੀ ਦੇ ਲੋਕ ਇਹ ਗੱਲਾਂ ਕਰਦੇ ਆ ਕਿ ਇਹਨਾਂ ਨੂੰ ਤਾਂ ਪੈਸੇ ਬੜੇ ਮਿਲਦੇ ਆ, ਮੈਂ 2 ਸਾਲ ਮੇਰੇ ਬੇਟੇ ਦਾ ਸੀ, ODSP ਨਹੀਂ ਅਪਲਾਈ ਕੀਤਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਉਹ 15-16 ਸਾਲ ਦਾ ਸੀ ਕਿ ਉਹ ODSP ਦੇ ਪੈਸੇ ਦੇ ਉੱਤੇ ਹੁਣੇ ਪੜ੍ਹਨਾ ਸ਼ੁਰੂ ਹੋ ਜਾਵੇ ਤਾਂ ਕਿ ਕੱਲ ਨੂੰ ਉਹ ਕੰਮੇ ਹੀ ਨਾ ਕਰੇ। 2 ਸਾਲ ਬਾਅਦ ਉਹ ਵੀ ਸਾਨੂੰ ਪ੍ਰੋਬਲਮ ਇਹ ਆਈ ਕਿ ਉਹਦੀ ਦਵਾਈ ਬਹੁਤ ਮਹਿੰਗੀ ਸੀ, ਫਿਰ ਸਾਨੂੰ ਕਰਨਾ ਪਿਆ। ਮੈਂ ਉਹਦੇ 12 ਗ੍ਰੇਡ ਘਰ ਆਪਣੇ ਕਰਾਏ ਬੜੀ ਮੁਸ਼ਕਲਾਂ ਦੇ ਨਾਲ, ਮੈਨੂੰ ਸੀ ਅੱਜ ਠੀਕ ਹੁੰਦਾ, ਮੈਂ ਨੈਚੁਰਲਪੈਥਿਕ ਵੀ ਕੋਈ ਨਹੀਂ ਛੱਡਿਆ। ਲੇਕਿਨ ਜਦੋਂ ਇਹ ਗੱਲ ਹਰਟ ਕਰਦੀ ਆ ਸਾਡੀ ਕਮਿਊਨਿਟੀ, ਆ ਜਦੋਂ ਕਿਸੇ ਦਾ ਬੱਚਾ ਇੱਦਾਂ ਦੇਖਦੀ ਆ, ਉਹਨਾਂ ਨੂੰ ਇਹ ਤਾਂ ਦੀਦਾ ਵੀ ਇਹਨੂੰ ਤਾਂ ਪੈਸੇ ਬੜੇ ਮਿਲਦੇ ਹੋਣਗੇ, ਜੇ $700, $700 ਜਾਂ $800 ਮਿਲਦਾ, ਇਹਨਾਂ ਦੀਆਂ ਲੋੜਾਂ ਵੀ ਹੈਗੀਆਂ ਨਾ।
ਬਿਲਕੁਲ ਬਿਲਕੁਲ, ਤੁਸੀਂ ਬਹੁਤ
ਵਧੀਆ, ਇਹਨਾਂ ਦੀਆਂ ਲੋੜਾਂ ਵੀ ਹੈਗੀਆਂ, ਇਹਨਾਂ ਨੂੰ ਅਸੀਂ ਇਹਨਾਂ ਦੀਆਂ ਜ਼ਰੂਰਤਾਂ ਵੀ ਅਸੀਂ ਪੂਰੀਆਂ ਕਰਦੇ ਹਾਂ।
ਬਿਲਕੁਲ ਭੈਣ ਜੀ, ਧੰਨਵਾਦ ਸਾਡਾ ਸਮਾਂ।
ਕੀ ਪਤਾ ਸਾਡੇ ਲੋਕਾਂ ਨੂੰ ਜਿਹੜੀ ਫੈਮਿਲੀ ਦੇ ਵਿੱਚ ਬੱਚੇ ਬਿਮਾਰ ਆ ਉਹਨਾਂ ਦੀ ਫੈਮਿਲੀ ਲਾਈਫ ਉਹਨਾਂ ਦੀ ਕਿੰਨੀ ਔਖੀ ਹੋਊਗੀ।
ਬਿਲਕੁਲ ਨਹੀਂ, ਮੈਂ ਸਮਝਦਾ ਬਿਲਕੁਲ ਭੈਣ ਜੀ, ਸਾਡਾ ਸਮਾਂ ਜਿਹੜਾ ਬਹੁਤ ਘੱਟ ਰਹਿ ਗਿਆ। ਮਿਹਰਬਾਨੀ, ਤੁਸੀਂ ਇਹ ਤੇ ਆ ਕੇ ਇੰਨੀਆਂ ਸੰਜੀਦਾ ਗੱਲਾਂ ਕੀਤੀਆਂ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ। ਸਰਦਾਰੀ TV, ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤੱਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ TV। ਇਸ਼ਤਿਹਾਰ ਦੇਣ ਲਈ 905-915-8484। ਹੁਣ ਸਰਦਾਰੀ 24 ਘੰਟੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫੇਰ ਨਿਗਾ ਸਵਾਗਤ ਜੀ ਤੁਹਾਨੂੰ। ਜਾਂਦਾ ਜਾਂਦਾ ਮੈਂ ਵੈਸੇ ਕਾਲਰ ਸਾਡੇ ਨਾਲ ਨੇ, ਇੱਕ ਦੋ ਕਾਲ ਲਵਾਂਗੇ। ਇੱਕ ਮੈਂ ਤੈਨੂੰ ਬਹੁਤ ਜ਼ਰੂਰੀ ਸੁਨੇਹਾ ਦੇਣਾ ਚਾਹੁੰਦਾ ਜੀ। ਬਿਲਡਰ ਦੀ ਪ੍ਰਾਈਸ ਤੋਂ $70,000 ਸਸਤਾ ਟਾਊਨ ਹਾਊਸ ਲੈਣਾ, ਜਾਣੀ ਇਹ ਕਹਿ ਲਓ ਜੀ ਨਵਾਂ ਟਾਊਨ ਹਾਊਸ, 3 ਬੈਡਰੂਮ, 3 ਵਾਸ਼ਰੂਮ, ਸ਼ੋਪਰ ਵਰਲਡ ਦੇ ਕੋਲ, ਸਿਰਫ 6,75,000 ਦਾ ਜੇ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਫੌਰੀ ਸੰਪਰਕ ਕਰ ਲਓ ਜੀ। 1-2 ਦਿਨਾਂ ਦੇ ਵਿੱਚ ਇਹਨੂੰ ਵੇਚਿਆ ਜਾਣਾ ਬਹੁਤ ਜ਼ਰੂਰੀ ਹੈ। ਮੇਰਾ ਸੰਪਰਕ ਕਰਨ ਲਈ ਨੰਬਰ 6477-8436-647-384, ਜਾਣੀ ਬਿਲਡਰ ਦੀ ਪ੍ਰਾਈਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ $65,000 ਸਸਤਾ ਤੁਹਾਨੂੰ ਘਰ ਇਹ ਨਵਾਂ ਮਿਲ ਰਿਹਾ। ਤੇ ਤਾਲਮੇਲ ਕਰ ਲਿਓ 647-384। ਅਗਲੀ ਕਾਲ ਤੇ ਚੱਲਦੇ ਹਾਂ, ਬਹੁਤ ਥੋੜਾ ਸਮਾਂ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤੁਸੀਂ ਆਉਂਦਾ ਰਹੋ ਜੀ। ਲਓ ਜੀ ਸਾਡਾ ਸਮਾਂ ਹੁਣ ਸਮਾਪਤ ਹੋ ਗਿਆ, ਕਾਲ ਹੁਣ ਤੁਸੀਂ ਡਰੋਪ ਕਰ ਦਿਓ ਜੀ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں، اس کے لیے حکومت اونٹیریو کے ذریعے ادائیگی کی گئی ہے۔
امی جان سلام، پیسے مل گئے؟
جیتی رہو۔ ہاں ہاں بیٹا، اس بار سیلری جلدی مل گئی کیا؟
نہیں امی، زوم کیے ہیں۔
زوم کیا مطلب؟
زوم مطلب फास्ट एंड रिलायबल मनी ट्रांसफर. अभी डाउनलोड कीजिए Zoom मनी ट्रांसफर ऐप फ्रॉम PayPal. दैट्स XOOM और अपने मोबाइल से पैसे ट्रांसफर कीजिए बैंक डिपॉजिट्स, कैश पिकअप या मोबाइल रिचार्ज.
अब पाकिस्तान पैसे भेजिए सिर्फ चंद क्लिक्स के जरिए.
Zoom, अ PayPal सर्विस. तेज, आसान और महफूज मनी ट्रांसफर.
ब्रैम्पटन शहर से एक खास पैगाम. 10 से ज्यादा अफराद का इज्तम न करें और न इसमें हिस्सा लें, इसलिए कि घर पर या बाहर 10 अफराद की ज्यादा से ज्यादा इजाजत है. ट्रांजिट पर या बाहर जाएं, ग्रोसरी स्टोर पर नॉन मेडिकल मास्क पहनें और फासला रखें. पार्क या बंद खेल की सहूलतें हों या आउटडोर फिटनेस का सामान जो अभी बंद है इस्तेमाल न करें. आपको कम से कम $500 का जुर्माना हो सकता है. 311 पर कॉल करें या brampton.ca/covid19 पर जाकर मजीद मालूमात हासिल करें.
कोविड 19 करके सारा काम ऑनलाइन हो गया. ग्रोसरी ऑनलाइन हो गई, ट्यूशन ऑनलाइन हो गई. और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं.
बिल्कुल ठीक सुनिया, ते हुन इना दिया दोनों लोकेशंस खुल गईया हन.
ब्रैम्पटन दे सब तो वड्डे फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो. स्टोर विच आके सेम फर्नीचर देखो अते सेम प्राइस ते लो. इना दिया दोवें लोकेशंस हुन खुल गईया हन. फॉर मोर Information call 9058747171.
Grand opening. Akal truck lube the grand opening. Thade jaane pehchaane Raja ya fir Jess. Truck the behtreen quality.